ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਣ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣ ਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੇ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਕੈਨ ਸ਼ਾਹੇ ਹਰ ਦੋ ਆਲਮ ਸਾਹਿਬੇ ਕੁਮਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਅੱਜ ਜਿੱਥੇ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ ਸਾਵਣ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਅਰਦਾਸ ਬੇਨਤੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਸਾਰੇ ਜੀਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਔਰ ਇਹ ਸਾਵਣ ਦਾ ਮਹੀਨਾ ਸਾਰਿਆਂ ਲਈ ਖੁਸ਼ੀਆਂ ਔਰ ਖੇੜਿਆਂ ਭਰਿਆ ਹੋਵੇ ਸਭ ਨੂੰ ਨਾਮ ਦੀ ਦਾਤ ਦੇ ਕੇ ਪਾਤਸ਼ਾਹ ਜੀ ਸਰਸ਼ਾਰ ਕਰਨ ਉਹਦੇ ਨਾਲ ਨਾਲ ਅੱਜ ਉਹ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਉਹਨਾਂ ਦਾ ਸ਼ਹਾਦਤ ਦਾ ਦਿਨ ਵੀ ਹੈ ਜਿਨ੍ਹਾਂ ਨੇ ਆਪਣੀ ਖੋਪੜੀ ਤੇ ਲਵਾ ਲਈ ਪਰ ਕੇਸ ਕਤਲ ਨਹੀਂ ਸਨ ਹੋਣ ਦਿੱਤੇ ਔਰ ਇਹ ਕਿਹਾ ਸੀ ਕਿ ਮੈਨੂੰ ਉਸ ਚੀਜ਼ ਦੀ ਸਜ਼ਾ ਦਿਓ ਜਿਹੜੀ ਮੇਰੀ ਹੈ ਇਹ ਕੇਸ ਮੇਰੇ ਨਹੀਂ ਇਹ ਮੇਰੇ ਗੁਰੂ ਦੀ ਮੋਹਰ ਹੈ ਖੋਪੜੀ ਲਵਾ ਲਾਂਗਾ ਪਰ ਮੈਂ ਕੇਸ ਕਤਲ ਨਹੀਂ ਆਉਣ ਦੇਣਾ ਉਸ ਮਹਾਨ ਸ਼ਹੀਦ ਨੂੰ ਵੀ ਅੱਜ ਯਾਦ ਕੀਤਾ ਜਾ ਰਿਹਾ ਤੋ ਗੁਰੂ ਸਵਾਰਿਓ ਸਤਿਗੁਰੂ ਜੀ ਮਹਾਨ ਬਖਸ਼ਿਸ਼ ਰਹਿਮਤ ਕਰਦੇ ਨੇ ਔਰ ਸਾਨੂੰ ਹਰੇਕ ਮਹੀਨੇ ਵਿੱਚ ਪ੍ਰੇਰਨਾ ਜੁੜਨ ਦੀ ਦਿੰਦੇ ਨੇ ਕਿ ਪਿਆਰਿਆ ਤੂੰ ਇਸ ਜਗਤ ਵਿੱਚ ਆਇਆ ਹੀ ਜੁੜਨ ਵਾਸਤੇ ਹੈ ਤੂੰ ਜੁੜਨਾ ਉਸ ਮਾਲਕ ਦੇ ਸਾਨੂੰ ਪ੍ਰੇਰਨਾ ਜੁੜਨ ਦੀ ਦਿੰਦੇ ਕਿਉਂਕਿ ਅਸੀਂ ਉਸ ਮੂਲ ਨਾਲੋਂ ਵਿਛੜ ਗਏ ਵਿਛੜੇ ਕਿਵੇਂ ਜਦੋਂ ਤੁਸੀਂ ਪੜ੍ਹਦੇ ਹੋ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ, ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ, ਪਰ ਤੁਹਾਡੀ ਕਿਰਪਾ ਤੋਂ ਬਗੈਰ ਮਿਲਿਆ ਨਹੀਂ ਜਾ ਸਕਦਾ। ਤੁਸੀਂ ਕਿਰਪਾ ਕਰੋ ਤੇ ਤਾਂ ਮਿਲਾਪ ਹੋ ਸਕਦਾ। ਦੇਖੋ, ਜਦੋਂ ਪਹਿਲਾ ਮਹੀਨਾ ਸ਼ੁਰੂ ਹੁੰਦਾ ਨਾ ਚੇਤ ਦਾ, ਤੇ ਚੇਤ ਦੇ ਮਹੀਨੇ ਅੰਦਰ ਵੀ ਪਾਤਸ਼ਾਹ ਜੀ ਜੋ ਸਾਨੂੰ ਪ੍ਰੇਰਣਾ ਕਰਦੇ ਨੇ ਕਿ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ, ਕਣਾ ਤੋਂ ਭਾਵ ਹੈ ਬਹੁਤ ਜ਼ਿਆਦਾ, ਉਸ ਗੋਬਿੰਦ ਦੀ ਆਰਾਧਨਾ ਕਰਾਂਗੇ ਤੇ ਸਾਨੂੰ ਖੁਸ਼ੀ ਆਵੇਗੀ, ਆਨੰਦ ਮਿਲੇਗਾ। ਔਰ ਕੇਵਲ ਇੱਥੇ ਹੀ ਨਹੀਂ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਦੋਂ ਰਸਨਾ ਦੇ ਨਾਲ ਜਪਾਂਗੇ, ਸਤ ਸੰਗਤ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ, ਤੇ ਫਿਰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਏ। ਸੰਤ ਜਨਾ ਮਿਲ ਪਾਈਐ, ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਹੁਣ ਇੱਕ ਇੱਕ ਮਹੀਨੇ ਅੰਦਰ ਪਾਤਸ਼ਾਹ ਜੀ ਨੇ ਸਾਨੂੰ ਉਹਦੇ ਗੁਣ ਗਾਉਣ ਦੀ ਪ੍ਰੇਰਣਾ ਦਿੱਤੀ ਕਿ ਪਿਆਰਿਆ ਤੂੰ ਉਹਦੇ ਗੁਣ ਗਾਉਣੇ ਨੇ। ਤੇ ਜਦੋਂ ਅਖੀਰਲਾ ਮਹੀਨਾ ਆਉਂਦਾ ਨਾ ਜੀ ਫੱਗਣ, ਉਹਨੂੰ ਗੁਰਬਾਣੀ ਵਿੱਚ ਲਿਖਿਆ ਫਲ ਗੁਣ, ਗੁਣਾਂ ਦਾ ਫਲ, ਜਿਹੜੇ ਤੂੰ ਗੁਣ ਗਾਇਨ ਕੀਤੇ ਨੇ ਉਹਦਾ ਤੈਨੂੰ ਫਲ ਕੀ ਮਿਲਿਆ, ਫਲ ਗੁਣ। ਤੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਕਹਿੰਦੇ ਨੇ ਜਿਸ ਹਰੀ ਸੱਜਣ ਨੂੰ ਮਿਲਣ ਵਾਸਤੇ ਉਹਦੇ ਗੀਤ ਗਾਉਂਦੇ ਰਹਿ, ਉਹਦੀ ਸਿਫਤ ਸਲਾਹ ਕਰਦੇ ਰਹਿ, ਹੁਣ ਗੁਣਾਂ ਦਾ ਫਲ ਇਹ ਮਿਲ ਗਿਆ ਕਿ ਉਹ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਗਿਆ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਉਹ ਪਰਮਾਤਮਾ ਉਹਦੇ ਨਾਲ ਸਾਂਝ ਬਣ ਗਈ। ਹਰ ਮਹੀਨੇ ਚ ਪ੍ਰੇਰਣਾ ਜੁੜਨ ਦੀ ਦਿੱਤੀ ਜਾਂਦੀ ਹੈ, ਕਿਉਂਕਿ ਜਿੰਨਾ ਚਿਰ ਬੰਦਾ ਵਿਛੜਿਆ ਉਹਨਾਂ ਚਿਰ ਦੁੱਖ ਹੈ, ਮਲਾਪ ਵਿੱਚ ਖੁਸ਼ੀ ਹੈ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੈ ਦਾਰੂ ਲਾਏ। ਹੁਣ ਮੇਰੇ ਪਾਤਸ਼ਾਹ ਜੀ ਅੱਜ ਦੇ ਮਹੀਨੇ ਅੰਦਰ ਕੀ ਬਖਸ਼ਿਸ਼ ਕਰਦੇ ਨੇ, ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ, ਬਿਖਿਆ ਰੰਗ ਕੁੜਾਵਿਆ, ਦਿਸਣ ਸਭੇ ਛਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ, ਵਣ ਤਿਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ, ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਹਾਰ, ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਣ ਹਾਰ, ਸਤਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਸਤਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਗੁਰੂ ਸਵਾਰਿਓ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਵਣ ਦਾ ਮਹੀਨਾ ਜਿਸ ਦੀ ਅੱਜ ਪ੍ਰਾਰੰਭਤਾ ਹੋਈ ਹੈ ਅੱਜ ਸੰਗਰਾਂਦ ਦਾ ਦਿਨ ਹੈ ਤੇ ਗੁਰੂ ਸਵਾਰਿਓ ਵੈਸੇ ਜੇ ਵੇਖਿਆ ਜਾਏ ਤੇ ਸੰਗਰਾਂਦ ਦਾ ਸੰਬੰਧ ਜਿਹੜਾ ਇਹ ਸੂਰਜ ਨਾਲ ਹੁੰਦਾ ਸੰਗਰਾਂਦ ਦਾ ਸੰਬੰਧ ਸੂਰਜ ਨਾਲ ਹੈ ਜਦੋਂ ਸੂਰਜ 12 ਰਾਸਾਂ ਨੇ ਇੱਕ ਰਾਸ ਵਿੱਚੋਂ ਦੂਜੀ ਰਾਸ ਵਿੱਚ ਤਬਦੀਲ ਹੁੰਦਾ ਨਾ ਤੇ ਉਸ ਨੂੰ ਕਿਹਾ ਗਿਆ ਸੂਰਜ ਦੀ ਕ੍ਰਾਂਤੀ ਦਾ ਦਿਨ ਜਿੱਥੋਂ ਸ਼ਬਦ ਬਣਿਆ ਸੁਕ੍ਰਾਂਤੀ ਸੂਰਜ ਦੀ ਕ੍ਰਾਂਤੀ ਤੋਂ ਬਣਿਆ ਸੁਕ੍ਰਾਂਤੀ ਸੁਕ੍ਰਾਂਤੀ ਤੋਂ ਸੁਕ੍ਰਾਂਤ ਬਣਿਆ ਤੇ ਉਸ ਤੋਂ ਅੱਗੇ ਸੰਗਰਾਂਦ ਬਣ ਗਿਆ ਪਰ ਕੀ ਸਿੱਖ ਸੰਗਰਾਂਦ ਦਾ ਪੁਜਾਰੀ ਹੈ ਸਿੱਖ ਸੂਰਜ ਦਾ ਪੁਜਾਰੀ ਹੈ ਸਿੱਖ ਮੱਸਿਆ ਦਾ ਪੁਜਾਰੀ ਹੈ ਨਹੀਂ ਫਿਰ ਸਿੱਖ ਕਿਉਂ ਮਨਾਉਂਦਾ ਹੈ ਅਸਲ ਵਿੱਚ ਸਿੱਖ ਸੰਗਰਾਂਦ ਨੂੰ ਨਹੀਂ ਮਨਾਉਂਦਾ ਸਿੱਖ ਆਪਣੇ ਗੁਰੂ ਨੂੰ ਮਨਾਉਂਦਾ ਹੈ ਮੇਰੀ ਗੁਰੂ ਨਾਲ ਸਾਂਝ ਬਣ ਜਾਏ ਸਿੱਖਾ ਤੈਨੂੰ ਜਦੋਂ ਵੀ ਮੌਕਾ ਬਣੇ ਤੂੰ ਗੁਰੂ ਦੇ ਚਰਨਾਂ ਵਿੱਚ ਜੁੜ ਤੇ ਉਹਦੀ ਸਿਫਤ ਸਲਾਹ ਕਰਿਆ ਕਰ ਉਸ ਮਾਲਕ ਨਾਲ ਜੁੜਨਾ ਔਰ ਗੁਰੂ ਸਵਾਰਿਓ ਭਾਵੇਂ ਜਦੋਂ ਰੁੱਤਾਂ ਬਦਲਦੀਆਂ ਨੇ ਮਨੁੱਖੀ ਤਨ ਤੇ ਵੀ ਇਹਦਾ ਪ੍ਰਭਾਵ ਪੈਂਦਾ ਮਨੁੱਖੀ ਮਨ ਤੇ ਵੀ ਪੈਂਦਾ ਮਨੁੱਖੀ ਮਨ ਤੇ ਵੀ ਪ੍ਰਭਾਵ ਪੈਂਦਾ ਸੂਰਜ ਹੈ ਗਰਮੀ ਹੈ ਸਰਦੀ ਹੈ ਦੋਵੇ ਆਪਣਾ ਆਪਣਾ ਪ੍ਰਭਾਵ ਉਹ ਪਾਉਂਦੇ ਨੇ ਸੂਰਜ ਵੀ ਪਾਉਂਦਾ ਚੰਦਰਮਾ ਵੀ ਪਾਉਂਦਾ ਤੋ ਖੈਰ ਮੈਂ ਇਹ ਬੇਨਤੀ ਕਰਾਂ ਕਿ ਜਿਹੜਾ ਉਸ ਮਾਲਕ ਦੇ ਨਾਲ ਜੁੜ ਜਾਂਦਾ ਨਾ ਜੀ ਜਿਹੜਾ ਨਾਮ ਨਾਲ ਜੁੜਦਾ ਜਿਹੜਾ ਬਾਣੀ ਨਾਲ ਜੁੜਦਾ ਅਸੀਂ ਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਅਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿੰਨਾ ਪਾਸ ਹਾੜ ਦਾ ਮਹੀਨਾ ਅੱਤ ਦੀ ਗਰਮੀ ਹੈ ਪਰ ਕਹਿੰਦੇ ਨੇ ਕਿੰਨਾ ਵਾਸਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਉਹਨਾਂ ਨੂੰ ਹਾੜ ਦਾ ਮਹੀਨਾ ਜਿਹੜਾ ਉਹ ਤਪਾਂਦਾ ਅਕਾਲੀ ਕੌਰ ਸਿੰਘ ਕਸ਼ਮੀਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੁਕ ਤਤਕਰਾ ਲਿਖਿਆ ਔਰ ਬੜੀ ਮਿਹਨਤ ਕੀਤੀ ਉਸ ਮਹਾਂਪੁਰਸ਼ ਨੇ ਬੜੀ ਨਾਮ ਵਿੱਚ ਰੰਗੀ ਹੋਈ ਉਹ ਆਤਮਾ ਤੇ ਇੱਕ ਵਾਰੀ ਜੂਨ ਜੁਲਾਈ ਦਾ ਮਹੀਨਾ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਉਹਨਾਂ ਨੇ ਬੜੇ ਮੋਟੇ ਬਸਤਰ ਪਹਿਣ ਰੱਖੇ ਸਨ ਕੱਪੜੇ ਬੜੇ ਮੋਟੇ ਤੇ ਕਿਸੇ ਨੇ ਸਵਾਲ ਕਰ ਦਿੱਤਾ ਅਕਾਲੀ ਕੌਰ ਸਿੰਘ ਨੂੰ ਕਹਿਣ ਲੱਗੇ ਅਕਾਲੀ ਜੀ ਤੁਸੀਂ ਏਡੇ ਮੋਟੇ ਕੱਪੜੇ ਪਾਏ ਨੇ ਕਿ ਤੁਹਾਨੂੰ ਗਰਮੀ ਨਹੀਂ ਲੱਗਦੀ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋ ਰਹੀ ਅੱਤ ਦੀ ਗਰਮੀ ਹੈ ਤੇ ਉਹਨਾਂ ਜਿਹੜੇ ਸ਼ਬਦ ਕਹੇ ਕਹਿਣ ਲੱਗੇ ਜੀ ਸੱਚੀ ਗੱਲ ਤੇ ਇਹ ਹੈ ਕਿ ਮੈਨੂੰ ਅੱਜ ਤੱਕ ਪਤਾ ਹੀ ਨਹੀਂ ਗਰਮੀ ਹੁੰਦੀ ਕੀ ਹੈ ਮੈਨੂੰ ਪਤਾ ਹੀ ਨਹੀਂ ਗਰਮੀ ਹੁੰਦੀ ਕੀ ਹੈ ਕੀ ਕਾਰਨ ਹੈ ਕਿਉਂਕਿ ਅੰਦਰ ਸੀਤਲਤਾ ਹੈ ਅੰਦਰ ਨਾਮ ਦੀ ਸੀਤਲਤਾ ਹੈ ਅਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ ਜਿਹੜਾ ਉਹ ਹਰੀ ਖਸਮ ਦੇ ਨਾਲ ਟੁੱਟ ਗਏ ਨੇ ਇਸੇ ਤਰ੍ਹਾਂ ਹੀ ਪੋਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾਹ ਕਹਿੰਦੇ ਨੇ ਪੋਹ ਦਾ ਪਾਲਾ ਪੋਹ ਦਾ ਕੱਕਰ ਪੋਹ ਦੀ ਸਰਦੀ ਉਹਨਾਂ ਨੂੰ ਨਹੀਂ ਵਿਆਪਦੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅੱਤ ਦੀ ਸਰਦੀ ਹੈ ਪਰ ਦਾਦੀ ਮਾਂ ਨੇ ਇੱਕ ਦਾਤ ਦਿੱਤੀ ਹੈ ਉਹ ਹੈ ਨਾਮ ਦੀ ਦਾਤ ਪੁੱਤਰ ਬਾਣੀ ਪੜ੍ਹੋ ਔਰ ਬਾਣੀ ਪੜ੍ਹਨ ਦੇ ਨਾਲ ਮਨੁੱਖ ਜਿਹੜਾ ਨਾ ਉਹ ਅੰਦਰੋਂ ਡੋਲਦਾ ਨਹੀਂ, ਅਡੋਲ ਨਾਲ ਜੁੜ ਜਾਂਦਾ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਮੇਰੇ ਕਹਿਣ ਤੋਂ ਭਾਵ ਕਿ ਇਹ ਮਨੁੱਖੀ ਤਨ ਤੇ ਵੀ ਪ੍ਰਭਾਵ ਪਾਉਂਦਾ ਤੇ ਮਨੁੱਖੀ ਮਨ ਤੇ ਵੀ ਪ੍ਰਭਾਵ ਪਾਉਂਦਾ। ਜਦੋਂ ਵੀ ਰੁੱਤ ਬਦਲਦੀ ਤੇ ਗੁਰੂ ਸਵਾਰਿਓ, ਇਸੇ ਤਰ੍ਹਾਂ ਹੀ ਹੁਣ ਸਾਵਣ ਦਾ ਮਹੀਨਾ, ਜਦੋਂ ਸਾਉਣ ਦਾ ਮਹੀਨਾ ਆਉਂਦਾ ਨਾ ਤੇ ਉਸ ਵੇਲੇ ਉਹ ਸਾਰਿਆਂ ਤੇ ਪ੍ਰਭਾਵ ਪਾਉਂਦਾ। ਮਨੁੱਖੀ ਮਨ ਤੇ ਵੀ ਪ੍ਰਭਾਵ ਪਾਉਂਦਾ, ਤਨ ਤੇ ਵੀ ਪਾਉਂਦਾ। ਔਰ ਜੇ ਵੇਖਿਆ ਜਾਏ ਤੇ ਕੁਛ ਲੋਕ ਉਹ ਨੇ ਜਿਹੜੇ ਸਾਵਣ ਦੇ ਮਹੀਨੇ ਵਿੱਚ ਬੜੇ ਪ੍ਰਸੰਨ ਹੁੰਦੇ ਨੇ। ਨਾਨਕ ਸਾਵਣ ਜੇ ਵਸੈ ਚੋਂ ਉਮਾਹਾ ਹੋਏ। ਚਾਰ ਜਿਹੜੇ ਨੇ ਉਹ ਤੇ ਬੜੇ ਖੁਸ਼ ਹੁੰਦੇ ਨੇ, ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧਨ ਹੋਏ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਨੇ ਚਾਰ ਬੜੇ ਖੁਸ਼ ਹੁੰਦੇ ਨੇ ਜਦੋਂ ਸਾਵਣ ਦਾ ਮਹੀਨਾ ਆਉਂਦਾ ਤੇ। ਇੱਕ ਤੇ ਨਾਗ, ਇਹ ਬੜੇ ਪ੍ਰਸੰਨ ਹੁੰਦੇ ਨੇ, ਅੰਦਰ ਜਿਹੜੀ ਜ਼ਹਿਰ ਸੀ ਉਹਦੇ ਨਾਲ ਅੰਦਰੋਂ ਤਪਸ਼ ਬੜੀ ਸੀ ਪਰ ਕੁਝ ਸੀਤਲਤਾ ਮਿਲੀ। ਦੂਜੀ ਫਿਰ ਉਹਦੀ ਖੁਰਾਕ ਵੀ ਮਿਲਦੀ ਹੈ, ਜਦੋਂ ਖੁੱਡਾਂ ਵਿੱਚ ਪਾਣੀ ਭਰਦਾ ਤੇ ਉਹਦੀ ਖੁਰਾਕ ਜਿਹੜੀ ਉਹ ਨਿਕਲ ਕੇ ਬਾਹਰ ਦੌੜਦੇ ਨੇ ਤੇ ਉਹਨਾਂ ਨੂੰ ਫੜਦਾ, ਉਹਦੀ ਖੁਰਾਕ ਬਣਦੀ ਹੈ। ਨਾਗਾਂ ਮਿਰਗਾਂ, ਮਿਰਗ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਵੀ ਹੁਣ ਸਾਵਣ ਦਾ ਮਹੀਨਾ ਆ ਗਿਆ, ਹੁਣ ਘਾਹ ਜਿਹੜਾ ਇੰਨਾ ਕੁ ਹੋ ਜਾਣਾ ਕਿ ਉਹਨਾਂ ਨੂੰ ਹੋਰ ਕਿਤੇ ਭਟਕਣ ਦੀ ਲੋੜ ਨਹੀਂ, ਉੱਥੇ ਹੀ ਸਭ ਕੁਝ ਪੇਟ ਦੀ ਪੂਰਤੀ ਹੋ ਜਾਂਦੀ। ਮੱਛੀਆਂ ਜਿਹੜੇ ਸਰੋਵਰ ਤਲਾਅ ਸੁੱਕੇ ਪਏ ਸਨ, ਹੁਣ ਸਾਵਣ ਦਾ ਮਹੀਨਾ ਆਇਆ, ਝੜੀ ਲੱਗੀ ਤੇ ਐ ਪਾਣੀ ਨਾਲ ਭਰ ਗਏ, ਮੱਛੀਆਂ ਵੀ ਪ੍ਰਸੰਨ ਨੇ। ਤੇ ਚੌਥਾ ਹੈ ਫਿਰ ਰਸੀਆ, ਘਰ ਧਨ ਹੋਏ। ਜਿਹੜੇ ਲੋਕ ਜਿਨ੍ਹਾਂ ਦੇ ਕੋਲ ਧਨ ਦੌਲਤ ਹੈ ਔਰ ਉਹ ਰਸਾਂ ਕਸਾਂ ਵਿੱਚ ਪਏ ਹੋਏ ਨੇ, ਉਹ ਫਿਰ ਜਦੋਂ ਠੰਡਾ ਮੌਸਮ ਆਉਂਦਾ ਉਹ ਫਿਰ ਆਪਣੀ ਮਨ ਮਰਜ਼ੀ ਦੇ ਪਕਵਾਨ ਬਣਾਉਂਦੇ ਨੇ ਤੇ ਛਕਦੇ ਨੇ, ਉਹਨਾਂ ਨੂੰ ਵੀ ਪ੍ਰਸੰਨਤਾ ਹੁੰਦੀ ਹੈ। ਪਰ ਦੂਜੇ ਪਾਸੇ ਕਹਿੰਦੇ ਨੇ ਨਾਨਕ ਸਾਵਣ ਜੇ ਵਸੈ ਚੋਂ ਵਿਛੋੜਾ ਹੋਏ। ਗਾਈ ਪੁੱਤਾਂ ਨਿਰਤਣਾ ਪੰਥੀ ਚਾਕਰ। ਇੱਕ ਤੇ ਗਾਈ ਪੁੱਤਾਂ ਭਾਵ ਜਿਹੜੇ ਬਲਦ ਸਨ ਉਹ ਬੜੇ ਦੁਖੀ ਹੁੰਦੇ ਨੇ ਉਸ ਸਮੇਂ। ਕਿਉਂ? ਕਿਉਂਕਿ ਵਿਹਲੇ ਪੱਠੇ ਖਾਂਦੇ ਸਨ, ਜਦੋਂ ਵੇਖਿਆ ਮੀਂਹ ਪੈ ਗਿਆ, ਪੈਲੀਆਂ ਦੇ ਵਿੱਚ ਪਾਣੀ ਖਲੋ ਗਿਆ, ਉਹਨਾਂ ਨੇ ਝੋਨਾ ਲਾਣਾ, ਹੁਣ ਕਿਹਾ ਵੀ ਚਲੋ ਬਈ ਹੁਣ ਇਹਨਾਂ ਨੂੰ ਜੋਲੋ। ਇੱਕ ਤੇ ਉਹ ਪਰੇਸ਼ਾਨ ਹੁੰਦੇ ਤੇ ਦੂਜਾ ਜਿਹਦੇ ਕੋਲ ਪੈਸਾ ਕੋਈ ਨਹੀਂ, ਨਿਰਧਨ ਬੰਦਾ। ਨਿਰਧਨ ਬੰਦਾ ਜਿਹੜਾ ਨਾ ਉਹ ਵੀ ਪਰੇਸ਼ਾਨ ਹੁੰਦਾ, ਜਿਹਨੇ ਦਿਹਾੜੀ ਕਰਕੇ ਗੁਜ਼ਾਰਾ ਕਰਨਾ, ਉਹ ਵਿਚਾਰਾ ਸਵੇਰ ਤੋਂ ਲੈ ਕੇ ਜਦੋਂ ਝੜੀ ਲੱਗ ਜਾਂਦੀ ਹੈ ਕੰਮ ਮਿਲਦਾ ਕੋਈ ਨਹੀਂ, ਬੱਚਿਆਂ ਦੇ ਖਵਾਉਣ ਵਾਸਤੇ ਵੀ ਕੁਝ ਨਹੀਂ ਆਉਂਦਾ, ਉਹ ਵੀ ਪਰੇਸ਼ਾਨ ਹੋ ਜਾਂਦਾ। ਇੱਕ ਫਿਰ ਜਿਹੜੇ ਰਸਤੇ ਤੇ ਤੁਰਨ ਵਾਲੇ ਨੇ ਪੰਛੀ, ਜਿਨ੍ਹਾਂ ਨੇ ਰਸਤੇ ਤੇ ਤੁਰ ਕੇ ਜਾਣਾ ਹੁੰਦਾ ਸੀ, ਬਾਰਿਸ਼ ਇੰਨੀ ਪੈ ਗਈ ਕਿ ਨਦੀਆਂ ਨਾਲੇ ਉਹਨਾਂ ਚ ਵੀ ਪਾਣੀ ਚੜ੍ਹ ਗਿਆ ਔਰ ਰਸਤਾ ਵੀ ਬਲੌਕ ਹੋ ਗਿਆ, ਉਹ ਜਾ ਨਹੀਂ ਸਕਦੇ। ਤੇ ਚੌਥਾ ਹੈ ਚਾਕਰ। ਚਾਕਰ ਵੀ ਅੰਦਰੋਂ ਬੜਾ ਪਰੇਸ਼ਾਨ ਹੁੰਦਾ ਕਿਉਂਕਿ ਭਾਵੇਂ ਮੀਂਹ ਪੈਂਦਾ ਹੋਵੇ, ਮਾਲਕ ਨੇ ਕਹਿਣਾ ਦੋ ਪੰਡਾਂ ਪੱਠਿਆਂ ਦੀਆਂ ਵੱਢ ਕੇ ਲਿਆ, ਭਾਵੇਂ ਮੀਂਹ ਪੈਂਦੇ ਜੀ ਜਾਣਾ ਪਵੇ, ਉਹ ਵੀ ਅੰਦਰੋਂ ਬੜੇ ਪਰੇਸ਼ਾਨ ਹੋ ਜਾਂਦੇ। ਤੋ ਇਸ ਤਰ੍ਹਾਂ ਸਾਰਿਆਂ ਨੂੰ ਸੁੱਖ ਨਹੀਂ, ਪਰ ਗੁਰੂ ਸਵਾਰਿਓ ਇੱਥੇ ਮੇਰੇ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ ਕਿ ਜਿਵੇਂ ਕਾਮਣ ਸਾਵਣ ਦੇ ਮਹੀਨੇ ਦੇ ਵਿੱਚ ਪ੍ਰਸੰਨ ਹੁੰਦੀ ਹੈ, ਪਤੀ ਕੋਲ ਹੋਵੇ, ਘਰ ਹੋਵੇ, ਔਰ ਦੂਜੇ ਪਾਸੇ ਜਿਹੜੀ ਜੀਵ ਇਸਤਰੀ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਉਹਦੇ ਅੰਦਰ ਵੀ ਖੁਸ਼ੀ ਆਉਂਦੀ, ਉਹਦੇ ਅੰਦਰ ਵੀ ਖੇੜਾ ਆਉਂਦਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸਾਵਣ ਤਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਜਿਹਦਾ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਬਣ ਗਿਆ, ਉਸ ਮਾਲਕ ਖਸਮ ਦੇ ਨਾਲ ਜਿਹਦੀ ਸਾਂਝ ਬਣ ਗਈ ਹੈ ਨਾ, ਕਹਿੰਦੇ ਨੇ ਉਹ ਸਾਵਣ ਦੇ ਮਹੀਨੇ ਵਿੱਚ ਜੀਵ ਇਸਤਰੀ ਜਿਹੜੀ ਏ ਉਹ ਵੀ ਖੇੜੇ ਵਿੱਚ ਆਉਂਦੀ ਏ। ਤਰਸੀ ਤੋਂ ਭਾਵ ਹੁੰਦਾ ਖੇੜਾ, ਖੇੜਾ ਆਉਣਾ। ਪੁਰਾਣੇ ਬਜ਼ੁਰਗ ਜਦੋਂ ਕਪਾਹ ਖੇੜਦੀ ਸੀ ਤੇ ਕਹਿੰਦੇ ਸਨ ਕਪਾਹ ਹੁਣ ਸਰਸੀ ਖੇੜੇ ਵਿੱਚ ਆ ਗਈ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਕਈਆਂ ਨੇ ਤੇ ਉਹ ਸਰਸੇ ਵਾਲੇ ਸਾਧ ਹੀ ਸਮਝ ਲਿਆ, ਨਹੀਂ ਖੇੜੇ ਵਿੱਚ ਆ ਗਏ, ਆਨੰਦ ਵਿੱਚ ਆ ਗਏ। ਤੂੰ ਕਹਿੰਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਜਿਨ੍ਹਾਂ ਦਾ ਚਰਨਾ ਕਮਲਾਂ ਦੇ ਨਾਲ ਪਿਆਰ ਬਣ ਗਿਆ ਉਸ ਮਾਲਕ ਦੇ, ਉਹ ਜੀਵ ਇਸਤਰੀ ਸਾਵਣ ਦੇ ਮਹੀਨੇ ਵਿੱਚ ਉਹ ਖੇੜੇ ਵਿੱਚ ਆਉਂਦੀ, ਆਨੰਦ ਵਿੱਚ ਆਉਂਦੀ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ, ਕਹਿੰਦੇ ਨੇ ਉਹਨਾਂ ਦਾ ਮਨ ਵੀ ਉਹਨਾਂ ਦਾ ਤਨ ਵੀ ਸੱਚ ਰੰਗ। ਸੱਚ ਰੰਗ ਕਿਹੜਾ ਹੈ? ਜਿਹੜਾ ਸਦੀਵੀ ਰਹਿਣ ਵਾਲਾ ਉਹ ਹੈ ਨਾਮ ਦਾ ਰੰਗ, ਸੱਚ ਰੰਗ। ਜਿਹੜਾ ਨਾਮ ਦਾ ਰੰਗ ਹੈ ਇਹ ਸਦੀਵੀ ਰਹਿੰਦਾ ਹੈ, ਔਰ ਇੱਕ ਵਾਰੀ ਚੜ ਜਾਏ ਤੇ ਲੈਂਦਾ ਨਹੀਂ। ਉਹਨਾਂ ਦਾ ਮਨ ਵੀ ਉਹਨਾਂ ਦਾ ਤਨ ਵੀ ਇਸ ਰੰਗ ਵਿੱਚ ਰੰਗਿਆ ਜਾਂਦਾ। ਮਨ ਤਨ ਰਤਾ ਸੱਚ ਰੰਗ ਤੇ ਇੱਕੋ ਨਾਮ ਆਧਾਰ, ਉਹਨਾਂ ਨੂੰ ਆਸਰਾ ਕਾਹਦਾ? ਨਾਮ ਦਾ। ਇੱਕ ਨਾਮ ਦਾ ਹੀ ਸਹਾਰਾ ਲੈਂਦੇ ਨੇ, ਇੱਕ ਨਾਮ ਦੀ ਓਟ ਲੈਂਦੇ ਨੇ। ਜਿਨ੍ਹਾਂ ਨੂੰ ਇੱਕ ਨਾਮ ਦਾ ਆਸਰਾ ਮਿਲ ਗਿਆ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈ। ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਹੁਣ ਤੇਰੇ ਨਾਮ ਦਾ ਸਹਾਰਾ ਹੈ, ਤੇਰੇ ਨਾਮ ਦੀ ਟੇਕ ਹੈ, ਤੇਰੇ ਨਾਮ ਦਾ ਆਸਰਾ ਲੈ ਲਿਆ, ਹੁਣ ਹੋਰ ਸਹਾਰਿਆਂ ਦੀ ਦੌੜ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਕਿ ਜੈਸੇ ਕਰਤਾਸ, ਕਰਤਾਸ ਕਹਿੰਦੇ ਨੇ ਕਾਗਜ਼ ਨੂੰ, ਜੈਸੇ ਕਰਤਾਸ ਗਰ ਜਾਤ ਜਲ ਬੂੰਦ ਭਰੇ, ਚਾਰ ਬੂੰਦਾਂ ਕਿਤੇ ਕਾਗਜ਼ ਦੇ ਉੱਤੇ ਪਾਣੀ ਦੀਆਂ ਪੈ ਗਈਆਂ ਤੇ ਉਹ ਕਾਗਜ਼ ਜਿਹੜਾ ਨਾ ਜੀ ਗਲ ਜਾਂਦਾ। ਜੈਸੇ ਕਰਤਾਸ ਗਰ ਜਾਤ ਜਲ ਬੂੰਦ ਭਰੈ, ਕਿਰਤ ਸੰਬੰਧ ਜਲ ਮਧੈ ਸਾਵਧਾਨ ਹੈ। ਪਰ ਕਹਿੰਦੇ ਨੇ ਜੇ ਉਹਨੂੰ ਆਸਰਾ ਮਿਲ ਜਾਏ ਘਿਓ ਦਾ, ਜੇ ਘਿਓ ਦਾ ਸਹਾਰਾ ਮਿਲ ਜਾਏ, ਕਿਰਤ ਸੰਬੰਧ ਜਲ ਮਧੈ ਸਾਵਧਾਨ ਹੈ, ਉਸੇ ਕਾਗਜ਼ ਨੂੰ ਆਪਾਂ ਕਿਤੇ ਘਿਓ ਨਾਲ ਚੋਪੜ ਦਈਏ ਨਾ ਚੰਗੀ ਤਰ੍ਹਾਂ, ਤੇ ਉਹਨੂੰ ਪਾਣੀ ਚ ਡੋਬ ਵੀ ਦਿਓ, ਕਾਗਜ਼ ਉਹਦਾ ਪਾਣੀ ਉਹਦਾ ਕੁਝ ਨਹੀਂ ਜੇ ਵਿਗਾੜ ਸਕ। ਜੈਸੇ ਕਰਤਾਸ ਗਰ ਜਾਤ ਜਲ ਬੂੰਦ ਭਰੈ, ਕਿਰਤ ਸੰਬੰਧ ਜਲ ਮਧੈ ਸਾਵਧਾਨ ਹੈ। ਫਿਰ ਕਹਿੰਦੇ ਨੇ ਜੈਸੇ ਕੋਟ ਭਾਰ ਤੂਲ ਤਨਕ ਚਿੰਨ ਗਜਾਰੈ, ਕਰੋੜਾਂ ਗੰਢਾਂ ਹੋਣ ਰੂੰਦੀਆਂ ਤੇ ਉਹਨੂੰ ਸਾੜਨ ਵਾਸਤੇ ਕਦੇ ਮਣਾ ਮੂਹੀ ਅੱਗ ਨਹੀਂ ਚਾਹੀਦੀ, ਬਸ ਇੱਕ ਨਿੱਕੀ ਜਿਹੀ ਚਿੰਗਾਰੀ ਲਾਣ ਦੀ ਡੇਰ ਏ ਸਾਰੇ ਹੀ ਰੂਹ ਨੂੰ ਸਾੜ ਕੇ ਸਵਾਹ ਕਰ ਦਿੰਦੀ, ਛੋਟੀ ਜਿਹੀ ਚਿੰਗਾਰੀ। ਜੈਸੇ ਕੋਟ ਭਾਰ ਤੂਲ ਤਨਕ ਚਿੰਨ ਗਜਾਰੈ, ਪਰ ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। ਕਹਿੰਦੇ ਨੇ ਕਿ ਕਰੋੜਾਂ ਗੰਢਾਂ ਨੂੰ ਨਿੱਕੀ ਜਿਹੀ ਚਿੰਗਾਰੀ ਸਾੜ ਕੇ ਸਵਾਹ ਕਰ ਦਿੰਦੀ ਏ, ਪਰ ਉਸੇ ਰੂਹ ਦੀ ਨਿੱਕੀ ਜਿਹੀ ਬੱਤੀ ਵੱਟੀ, ਉਹਨੂੰ ਦੀਵੇ ਵਿੱਚ ਰੱਖਿਆ ਤੇ ਦੀਵੇ ਨੂੰ ਤੇਲ ਨਾਲ ਭਰ ਦਿੱਤਾ, ਹੁਣ ਆਪਣੇ ਹੱਥੀਂ ਅੱਗ ਲਾਈ, ਪਰ ਉਹ ਛੋਟੀ ਜਿਹੀ ਬੱਤੀ ਸਾਰੀ ਰਾਤ ਰੋਸ਼ਨੀ ਕਰਦੀ ਰਹੀ ਪਰ ਅੱਗ ਉਹਨੂੰ ਸਾੜ ਨਾ ਸਕੀ। ਕੀ ਕਾਰਨ ਹੈ? ਕਿ ਹੁਣ ਆਸਰਾ ਮਿਲ ਗਿਆ ਤੇਲ ਦਾ, ਹੁਣ ਸਹਾਰਾ ਤੇਲ ਦਾ ਮਿਲ ਗਿਆ। ਜੈਸੇ ਕੋਟ ਭਾਰ ਤੂਲ ਤਨਕ ਚਿੰਨ ਗਜਾਰੈ, ਤੇਲ ਮੇਲ ਦੀਪਕ ਮੈਂ ਪਾਤੀ ਵਿਦਮਾਨ ਹੈ। ਫਿਰ ਤੀਜਾ ਬਚਨ ਕਰਦੇ ਨੇ ਕਿ ਜੈਸੇ ਲੋਹ ਬੂਡ ਜਾਤ ਸਲਲ ਮੈਂ ਡਾਰਤ ਹੀ, ਤਲਲ ਕਹਿੰਦੇ ਨੇ ਪਾਣੀ ਨੂੰ, ਲੋਹਾ ਪਾਣੀ ਦੇ ਵਿੱਚ ਰੱਖਦਿਆਂ ਸਾਰ ਹੀ ਡੁੱਬ ਜਾਂਦਾ, ਭਾਵੇਂ ਨਿੱਕੀ ਜਿਹੀ ਸੂਈ ਵੀ ਰੱਖ ਦਿਓ ਉਹ ਵੀ ਡੁੱਬ ਜਾਂਦੀ। ਲੱਕੜ ਤਰਦੀ ਹੈ ਭਾਵੇਂ ਭਾਰੀ ਵੀ ਹੋਵੇ ਉਹ ਵੀ ਤਰ ਜਾਂਦੀ ਹੈ, ਪਰ ਲੋਹਾ ਡੁੱਬ ਜਾਂਦਾ। ਜੈਸੇ ਲੋਹ ਬੂਡ ਜਾਤ ਸਲਲ ਮੇਂ ਡਾਰਤ ਹੀ, ਕਾਸਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਪਰ ਉਹਨੂੰ ਕਿਤੇ ਆਸਰਾ ਮਿਲ ਜਾਏ ਨਾ ਜੀ ਲੱਕੜੀ ਦਾ, ਲੋਹੇ ਨੂੰ ਆਸਰਾ ਲੱਕੜ ਦਾ ਮਿਲ ਜਾਏ ਤੇ ਫਿਰ ਭਾਵੇਂ ਗੰਗਾ ਹੋਵੇ ਤੇ ਭਾਵੇਂ ਸਾਗਰ ਹੋਵੇ ਉਹ ਵੀ ਨਹੀਂ ਜੇ ਡੋਬ ਸਕਦੇ, ਕਿਉਂਕਿ ਹੁਣ ਸਹਾਰਾ ਲੱਕੜੀ ਦਾ ਮਿਲ ਗਿਆ। ਭਾਈ ਸਾਹਿਬ ਜੀ ਕਹਿੰਦੇ ਨੇ ਲੱਕੜੀ ਨੂੰ ਨਹੀਂ ਡੋਬਦਾ ਪਾਣੀ। ਬੜਾ ਪਿਆਰਾ ਇੱਕ ਬਚਨ ਆਉਂਦਾ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ। ਕਹਿੰਦੇ ਨੇ ਇਸ ਕਰਕੇ ਨਹੀਂ ਡੋਬਦਾ ਲੱਕੜ ਨੂੰ ਪਾਣੀ, ਕਿਉਂਕਿ ਇਹਨੂੰ ਆਪਣੀ ਇੱਕ ਇੱਕ ਬੂੰਦ ਦੇ ਕੇ ਮੈਂ ਪਹਿਲੇ ਦਿਨ ਤੋਂ ਪਾਲਿਆ, ਤੇ ਜਿਹਨੂੰ ਆਪ ਪਾਲਿਆ ਹੋਵੇ ਇਹਨੂੰ ਡੋਬਾਂ ਕਿਵੇਂ? ਇਹ ਧਾਰਮਿਕ ਲੋਕਾਂ ਦਾ ਵਿਚਾਰ। ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਸਿਰ ਕਲਵਤਰ ਤਰਾਏ ਕੇ ਸਿਰ ਚੜਿਆ ਭੱਜੈ। ਲੋਹੇ ਜੜੀਏ ਬੋਹੇ ਥਾ ਭਾਰੇ ਭਾਰ ਨਾ ਤੱਜੈ। ਭਾਵੇਂ ਲੋਹੇ ਦੇ ਨਾਲ ਭਰ ਦਿਓ ਬੇੜੇ ਨੂੰ, ਉਹ ਫੇਰ ਵੀ ਨਹੀਂ ਜੇ ਡੋਬਦਾ। ਲੋਹੇ ਜੜੀਏ ਬੋਹੇ ਥਾ ਭਾਰੇ ਭਾਰ ਨਾ ਤੱਜੈ। ਪੇਟੇ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ। ਲੱਕੜ ਦੇ ਵਿੱਚ ਅੱਗ ਹੁੰਦੀ ਹੈ, ਅੱਗ ਵਿਰੋਧੀ ਤੱਤ ਹੈ ਪਾਣੀ ਦਾ, ਪਰ ਫਿਰ ਵੀ ਜੇ ਸੱਜਣ ਦੇ ਨਾਲ ਹੁਣ ਵਿਰੋਧੀ ਵੀ ਆ ਗਿਆ ਉਹਨੂੰ ਵੀ ਤਾਰ ਦੇਣਾ ਨਹੀਂ ਡੋਬਣ, ਇਸ ਪੜਦਾ ਕੱਜੈ। ਪਰ ਕਿਸੇ ਨੇ ਪੁੱਛ ਲਿਆ ਕਿ ਭਾਈ ਜੀ ਪਾਣੀ ਨੇ ਕੇਵਲ ਟਾਹਲੀਆਂ ਨੂੰ ਤਾਂ ਨਹੀਂ ਪਾਲਿਆ, ਤੂਤਾਂ ਨੂੰ ਤਾਂ ਨਹੀਂ ਪਾਲਿਆ, ਕਿੱਕਰਾਂ ਨੂੰ ਤਾਂ ਨਹੀਂ ਪਾਲਿਆ, ਚੰਦਨ ਨੂੰ ਵੀ ਤੇ ਪਾਣੀ ਨੇ ਪਾਲਿਆ, ਅਗਰ ਨੂੰ ਵੀ ਤੇ ਪਾਣੀ ਨੇ ਪਾਲਿਆ, ਇਹਨੂੰ ਕਿਉਂ ਡੋਬਦਾ? ਆਪ ਦੀ ਗਿਆਤ ਲਈ ਅਰਜ ਕਰਾਂ, ਜਦੋਂ ਚੰਦਨ ਦੇ ਵਪਾਰੀ ਆਉਂਦੇ ਨੇ ਨਾ, ਉਹ ਇੱਕ ਨਿੱਕਾ ਜਿਹਾ ਟੁਕੜਾ ਲੈ ਕੇ ਤੇ ਪਾਣੀ ਵਿੱਚ ਪਾ ਕੇ ਵੇਖਦੇ ਨੇ ਪਹਿਲਾਂ ਵੀ ਅਸਲੀ ਹੈ ਕਿ ਨਕਲੀ, ਤੇ ਜੇ ਤੇ ਉਹ ਡੁੱਬ ਜਾਏ ਤੇ ਫਿਰ ਅਸਲੀ ਚੰਦਨ, ਤੇ ਜੇ ਤਰ ਗਿਆ ਤੇ ਸਮਝੋ ਨਕਲੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਅਗਰ ਡੋਬੈ ਜਾਣ ਕੇ ਨਿਰਮੋਲਕ ਧੱਜੈ, ਕਹਿੰਦੇ ਨੇ ਉਹਨੂੰ ਜਾਣ ਕੇ ਡੋਬਦਾ ਕਿ ਇਹਦੀ ਕੀਮਤ ਵੱਧ ਜਾਏ, ਜੇ ਕਿਤੇ ਤਰ ਗਿਆ ਤੇ ਇਹਦੀ ਕੀਮਤ ਘੱਟ ਜਾਏਗੀ, ਕੀਮਤ ਵਧਾਉਣ ਵਾਸਤੇ ਡੋਬਦਾ। ਕਹਿੰਦੇ ਨੇ ਜੈਸੇ ਲੋਹ ਬੂਡ ਜਾਤ ਸਲਲ ਮੇਂ ਡਾਰਤ ਹੀ, ਕਾਸਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਤਤਗੁਰ ਭੇਟਤ ਹੀ ਦਾਸਣ ਦਸਾਨ ਹੈ। ਕਹਿੰਦੇ ਨੇ ਪਿਆਰਿਓ, ਜਿਨ੍ਹੇ ਗੁਰੂ ਦਾ ਆਸਰਾ ਲੈ ਲਿਆ, ਜਿਨ੍ਹੇ ਨਾਮ ਨੂੰ ਆਧਾਰ ਬਣਾ ਲਿਆ ਨਾ ਜੀ, ਕਹਿੰਦੇ ਨੇ ਉਹਦੇ ਨੇੜੇ ਤੇ ਜਮ ਵੀ ਨਹੀਂ ਆਉਂਦੇ। ਉਹ ਵੀ ਕਹਿੰਦੇ ਨੇ ਕਿ ਜੋ ਇਹ ਦੂਤ ਮੋਏ ਬਹੁ ਸਤਾਵਤ ਤੇ ਭਿਆਨਕ ਭਇਆ, ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨ। ਕਹਿੰਦੇ ਨੇ ਆਪਣੇ ਮਾਲਕ ਕੋਲੋਂ ਸਾਨੂੰ ਬਚਾ ਲੈ, ਅਸੀਂ ਤੇਰੀ ਸ਼ਰਨ ਵਿੱਚ ਆਏ। ਤੋ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਤਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ, ਬਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ। ਕਹਿੰਦੇ ਨੇ ਜਿਹੜੇ ਮਾਇਆ ਦੇ ਰੰਗ ਨੇ ਇਹ ਬਿਖਿਆ ਰੰਗ, ਇਹ ਸਾਰੇ ਹੁਣ ਉਂਝ ਪਹਿਲਾਂ ਚੰਗੇ ਲੱਗਦੇ ਸਨ, ਪਰ ਜਦੋਂ ਨਾਮ ਨਾਲ ਜੁੜ ਗਏ ਫਿਰ ਇਹ ਰੰਗ ਜਿਹੜੇ ਨੇ ਇਹ ਹੁਣ ਕੌੜੇ ਲੱਗਦੇ ਨੇ, ਇਹ ਹੁਣ ਸਵਾਦ ਜਿਹੜੇ ਨੇ ਇਹ ਸਾਰੇ ਕੌੜੇ ਲੱਗਦੇ ਨੇ। ਬਿਖਿਆ ਰੰਗ ਕੁੜਾਵਿਆ ਦਿਸਣ ਸਭੇ ਚਾਰ, ਭਾਵ ਸਵਾਹ ਨਜ਼ਰ ਆਉਂਦੇ ਨੇ। ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਕਹਿੰਦੇ ਨੇ ਹੁਣ ਜਿਹੜੀ ਅੰਮ੍ਰਿਤ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਅੰਮ੍ਰਿਤ ਹੈ, ਇਹਦੀਆਂ ਬੂੰਦਾਂ ਜਦੋਂ ਸਤਸੰਗ ਵਿੱਚ ਵਰਸਦੀਆਂ ਨੇ ਨਾ, ਤੇ ਫਿਰ ਕਹਿੰਦੇ ਨੇ ਉਹ ਸੁਹਾਵਣੀਆਂ ਲੱਗਦੀਆਂ ਨੇ, ਚੰਗੀਆਂ ਲੱਗਦੀਆਂ। ਜਿਵੇਂ ਜੀਵ ਇਸਤਰੀ ਨੂੰ ਸੌਣ ਦਾ ਮਹੀਨਾ ਉੱਥੇ ਮੀਂਹ ਪੈਂਦਾ ਚੰਗਾ ਲੱਗਦਾ ਨਾ, ਇਸੇ ਤਰ੍ਹਾਂ ਹੀ ਸਤਸੰਗ ਰੂਪੀ ਇਸ ਗੁਰੂ ਸਵਾਰਿਓ सावण विच जदों नाम दा मीह पैंदा ते ओह चंगा लगदा, पर ए मिलदा किवें है? मिल साधु पीवन हार। साधु इत्थे गुरु नूं आख्या, गुरु दे नाल मिल के ए नाम जिहड़ा है इस दी प्राप्ति हुंदी है। वण तिन प्रभ संग मौलिया समरथ पुरख अपार। कहिंदे ने कि सारी बनस्पति जिहड़ी है ना जिवें सावण दे महीने विच हरी भरी हो जांदी है, इसे तरह ही कहिंदे ने कि ए जो जदों गुरु दे नाल आपां जुड़ जांदे आ ते कहिंदे ने प्रभ संग मौलिया, प्रभु दे नाल जुड़ के कहिंदे ने अंदर जिहड़ी बनस्पति है ਇਹ ਵੀ ਸਾਰੀ ਮੌਲਦੀ ਏ, ਪ੍ਰਸੰਨ ਹੋ ਜਾਂਦਾ। ਸਮਰੱਥ ਪੁਰਖ ਅਪਾਰ, ਉਹ ਸਮਰੱਥ ਪੁਰਖ ਜਿਹਦਾ ਪਾਰਾਵਾਰ ਕੋਈ ਨਹੀਂ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਏ। ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਉਸ ਪਰਮਾਤਮਾ ਨੂੰ ਮਿਲਣ ਵਾਸਤੇ ਫਿਰ ਮਨ ਦੇ ਅੰਦਰ ਖਿੱਚ ਪੈਦਾ ਹੁੰਦੀ ਏ। ਹਰ ਮਿਲਣੇ ਨੂੰ ਮਨ ਲੋਚਦਾ, ਪਰ ਮਿਲਿਆ ਕਿਵੇਂ ਜਾਵੇ? ਕਰਮ ਮਿਲਾਵਣ ਹਾਰ। ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਕਹਿੰਦੇ ਨੇ ਉਹ ਆਪਣੀ ਜਦੋਂ ਕਿਰਪਾ ਕਰਦਾ ਬਖਸ਼ਿਸ਼ ਕਰਦਾ ਤੇ ਫੇਰ ਉਹਦੇ ਨਾਲ ਸਾਡੀ ਸਾਂਝ ਪੈਂਦੀ ਏ। ਜਿੰਨੀ ਸਖੀਏ ਪ੍ਰਭ ਪਾਇਆ ਓ ਤਿਨ ਕਹਿ ਸਦ ਬਲਹਾਰ। ਕਹਿੰਦੇ ਨੇ ਜਿਹੜੀਆਂ ਜੀਵ ਇਸਤਰੀਆਂ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਾ ਲਿਆ, ਜਿਨ੍ਹਾਂ ਦੀ ਉਹਦੇ ਨਾਲ ਸਾਂਝ ਬਣ ਗਈ ਹੈ ਨਾ, ਕਹਿੰਦੇ ਨੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਤੇ ਇੱਕ ਅੰਦਰੋਂ ਫਿਰ ਅਰਦਾਸ ਨਿਕਲੀ, ਉਹ ਕਿਹੜੀ? ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਣ ਹਾਰ। ਮਾਇਆ ਦਾ ਅਰਥ ਹੈ ਕਿਰਪਾ ਕਰੋ, ਬਖਸ਼ਿਸ਼ ਕਰੋ, ਹੇ ਪਰਿਪੂਰਨ ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰ ਤੇ ਸਾਨੂੰ ਸ਼ਬਦ ਦੀ ਦਾਤ ਦੇ ਦਿਓ। ਸ਼ਬਦ ਮਿਲਾਵਣ ਹਾਰ, ਸ਼ਬਦ ਦੁਆਰਾ ਹੀ ਉਸ ਪਰਮਾਤਮਾ ਦੇ ਨਾਲ ਸਾਂਝ ਪੈ ਸਕਦੀ ਔਰ ਪੈਂਦੀ ਏ। ਤੇ ਸਾਹਿਬ ਜੀ ਕਹਿੰਦੇ ਨੇ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਉਰ ਕਹਿੰਦੇ ਨੇ ਹਿਰਦੇ, ਕਹਿੰਦੇ ਨੇ ਕਿ ਉਹ ਜੀਵ ਇਸਤਰੀਆਂ ਸੁਹਾਗਣਾ ਬਣ ਜਾਂਦੀਆਂ ਨੇ ਜਿਨ੍ਹਾਂ ਦਾ ਪਰਮਾਤਮਾ ਰੂਪੀ ਖਸਮ ਦੇ ਨਾਲ ਪਿਆਰ ਬਣ ਗਿਆ। ਔਰ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਰਾਮ ਨਾਮ ਉਰ ਹਾਰ, ਜਿਨ੍ਹਾਂ ਨੇ ਰਾਮ ਦੇ ਨਾਮ ਦਾ ਹਾਰ ਆਪਣੇ ਗਲੇ ਵਿੱਚ ਪਾ ਲਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹ ਜੀਵ ਇਸਤਰੀਆਂ ਜਿਹੜੀਆਂ ਨੇ ਉਹ ਫਿਰ ਭਾਗਾਂ ਵਾਲੀਆਂ ਬਣ ਜਾਂਦੀਆਂ ਨੇ। ਉਹਨਾਂ ਨੂੰ ਸਾਵਣ ਦਾ ਮਹੀਨਾ ਵੀ ਜਿਹੜਾ ਨਾ ਉਹ ਬਹੁਤ ਪਿਆਰਾ ਲੱਗਦਾ ਹੈ। ਤੋ ਗੁਰੂ ਸਵਾਰਿਓ, ਜਿੱਥੇ ਸਾਨੂੰ ਸਤਿਗੁਰੂ ਜੀ ਇਹ ਪ੍ਰੇਰਣਾ ਦਿੰਦੇ ਨੇ ਸ਼ਬਦ ਨਾਲ ਜੁੜਨ ਦੀ, ਉੱਥੇ ਜਿੱਥੇ ਬਾਣੀ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਗਈ, ਉੱਥੇ ਬਾਣੇ ਨਾਲ ਜੁੜਨ ਦੀ ਵੀ ਪ੍ਰੇਰਣਾ ਦਿੱਤੀ ਗਈ, ਬਾਣੀ ਔਰ ਬਾਣਾ। ਅੱਜ ਉਹ ਮਹਾਨ ਸ਼ਹੀਦ ਨੂੰ ਅਸੀਂ ਯਾਦ ਕਰ ਰਹੇ ਹਾਂ, ਭਾਈ ਸਾਹਿਬ ਭਾਈ ਤਾਰੂ ਸਿੰਘ, ਜਿਨ੍ਹਾਂ ਦਾ ਜਨਮ 1720 ਨੂੰ ਪੂਲਾ ਪਿੰਡ ਭਾਈ ਸਾਹਿਬ ਭਾਈ ਜੋਧ ਸਿੰਘ ਦੇ ਘਰ ਮਾਂ ਧਰਮ ਕੌਰ ਦੀ ਕੁੱਖ ਤੋਂ ਹੋਇਆ। ਔਰ ਗੁਰੂ ਸਵਾਰਿਓ, ਇਹਨਾਂ ਦੇ ਪਿਤਾ ਜੀ ਅਜੇ ਜਦੋਂ ਇਹ ਛੋਟੀ ਉਮਰ ਵਿੱਚ ਹੀ ਸਨ ਤੇ ਉਦੋਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਭਾਈ ਤਾਰੂ ਸਿੰਘ ਜੀ ਦੇ ਪਿਤਾ ਨੇ। ਮਾਂ ਵਿਧਵਾ ਹੋ ਗਈ, ਪਰ ਮਾਂ ਨੇ ਆਪਣੇ ਪੁੱਤਰ ਨੂੰ ਤੇ ਆਪਣੀ ਧੀ ਨੂੰ ਜਿਹਦਾ ਨਾਮ ਹੈ ਤਾਰੋ, ਉਹਨਾਂ ਨੂੰ ਗੁਰਬਾਣੀ ਦੀ ਲੋਰੀ ਦਿੱਤੀ। ਔਰ ਇੱਕ ਮਾਂ ਆਪਣੇ ਪੁੱਤਰ ਨੂੰ ਜਦੋਂ ਇਹ ਲੋਰੀ ਦਿੰਦੀ ਹੈ ਨਾ ਕਿ ਪੁੱਤਾ ਮਾਤਾ ਕੀ ਅਸੀਸ, ਨਿਮਖ ਨਤ ਮੁਕੋ ਬਿਸਰੇ ਹਰ ਹਰ ਸਦਾ ਭਜੋ ਜਗਦੀਸ਼, ਇਹ ਮਾਂ ਨੇ ਪ੍ਰੇਰਣਾ ਦਿੱਤੀ। ਤੇ ਗੁਰੂ ਸਵਾਰਿਓ, ਬਾਣੀ ਤੇ ਬਾਣੇ ਵਿੱਚ ਪਰਪੱਕ ਹੋ ਗਏ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਆਪਣੀ ਮਾਂ ਦਾ ਸਹਾਰਾ ਬਣੇ ਨੇ, ਖੇਤੀ ਕਰਦੇ ਨੇ ਨਾਲ ਬਾਣੀ ਪੜ੍ਹਦੇ ਨੇ, ਔਰ ਹਰੇਕ ਦੇ ਦੁੱਖ ਸੁੱਖ ਦੇ ਸਾਥੀ ਬਣਦੇ ਨੇ ਭਾਈ ਤਾਰੂ ਸਿੰਘ, ਹਰੇਕ ਦੇ ਨਾਲ ਖਲੋਂਦੇ ਨੇ। ਪੂਰੇ ਪੂਲੇ ਨਗਰ ਦੇ ਵਿੱਚ ਉਹਨਾਂ ਦਾ ਕੀ ਹਿੰਦੂ ਕੀ ਮੁਸਲਮਾਨ ਸਾਰੇ ਹੀ ਬੜਾ ਸਤਿਕਾਰ ਕਰਦੇ ਨੇ। ਇੱਕ ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਵੇਖਿਆ ਕਿ ਕੁਝ, ਕਿਉਂਕਿ ਇਹ ਜਿਹੜੇ 18ਵੀਂ ਸਦੀ ਹੈ ਨਾ, ਇਹ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਹੋਇਆ। ਜ਼ਕਰੀਆ ਖਾਨ ਦਾ ਵੇਲਾ ਸੀ ਤੇ ਸਿੱਖ ਆਪਣੇ ਘਰ ਬਾਰ ਛੱਡ ਕੇ ਤੇ ਜੰਗਲਾਂ ਦੇ ਵਿੱਚ ਚਲੇ ਗਏ ਸਨ, ਪਰਿਵਾਰਾਂ ਨੂੰ ਵੀ ਨਾਲ ਲੈ ਗਏ, ਗੱਡਿਆਂ ਦੇ ਉੱਤੇ ਤੁਰੇ ਫਿਰਨਾ, ਔਰ ਉਹਦਾ ਨਾਂ ਪੈ ਗਿਆ ਸੀ ਚੱਲ ਦਾ ਵਹੀਰ। ਤੁਰਦੇ ਫਿਰਦੇ ਜੰਗਲਾਂ ਦੇ ਵਿੱਚ ਕੀ ਵੇਖਿਆ ਭਾਈ ਤਾਰੂ ਸਿੰਘ ਨੇ ਕਿ ਕੁਝ ਸਿੰਘ ਜੰਗਲ ਦੇ ਵਿੱਚ ਨੇ ਜਿਨ੍ਹਾਂ ਦੇ ਪੈਰਾਂ ਤੇ ਜੋੜਾ ਵੀ ਕੋਈ ਨਹੀਂ, ਕੱਪੜੇ ਵੀ ਫਟੇ ਨੇ, ਕੰਧ ਮੂਲ ਛੱਕ ਕੇ ਗੁਜ਼ਾਰਾ ਪੈ ਕਰਦੇ ਨੇ। ਆਪਣੀ ਮਾਂ ਨੂੰ ਆ ਕੇ ਕਹਿਣ ਲੱਗੇ, ਮਾਂ ਅੱਜ ਫਿਰ ਆਨੰਦਪੁਰ ਸਾਹਿਬ ਵਾਲੇ ਹਾਲਾਤ ਬਣ ਗਏ ਨੇ। ਅੱਜ ਮੈਂ ਵੇਖਿਆ ਕਿ ਕੁਝ ਸਾਡੇ ਭਰਾ ਜਿਹੜੇ ਸਿੱਖੀ ਦੀ ਖਾਤਰ ਘਰੋਂ ਬੇਘਰ ਹੋਏ ਫਿਰਦੇ ਨੇ, ਤੇ ਮਾਂ ਮੇਰਾ ਜੀ ਕਰਦਾ ਕਿ ਆਪਣੇ ਘਰ ਵਿੱਚ ਜੋ ਵੀ ਥੋੜਾ ਬਹੁਤਾ ਹੈ ਆਪਾਂ ਪ੍ਰਸ਼ਾਦੇ ਤਿਆਰ ਕਰੀਏ, ਤੇ ਮੇਰਾ ਮਨ ਕਰਦਾ ਕਿ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਆਈ। ਮਾਂ ਨੇ ਕਿਹਾ, ਪੁੱਤਰ ਅੱਜ ਮੇਰਾ ਦੁੱਧ ਸਫਲਾ ਹੋ ਗਿਆ, ਤੇਰੇ ਅੰਦਰ ਇਹੋ ਜਿਹੀ ਭਾਵਨਾ ਪੈਦਾ ਹੋਈ ਏ, ਮੈਂ ਆਪਣੇ ਹੱਥੀ ਪ੍ਰਸ਼ਾਦੇ ਤਿਆਰ ਕਰਾਂਗੀ। ਮਾਂ ਨੇ ਪ੍ਰਸ਼ਾਦੇ ਤਿਆਰ ਕੀਤੇ, ਭਾਈ ਤਾਰੂ ਸਿੰਘ ਆਪਣੀ ਭੈਣ ਨੂੰ ਨਾਲ ਲਿਆ ਤੇ ਜੰਗਲ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕਾਇਆ। ਜਦੋਂ ਰੱਬੀ ਜਿਉੜੇ ਉਹਨਾਂ ਪ੍ਰਭੂ ਦੇ ਪਿਆਰਿਆਂ ਨੇ ਪ੍ਰਸ਼ਾਦਾ ਛਕਿਆ ਤੇ ਉਹਨਾਂ ਵਿੱਚੋਂ ਜਿਹੜਾ ਮੁਖੀ ਸਿੰਘ ਸੀ ਨਾ, ਉਹਨੇ ਅਰਦਾਸ ਕੀਤੀ ਤੇ ਅਰਦਾਸ ਕਰਕੇ ਸ਼ਬਦ ਕਹੇ ਕਿ ਕਲਗੀ ਵਾਲਿਆ ਕਿਰਪਾ ਕਰੀ, ਇਸ ਸਿੱਖ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਇਹ ਬਚਨ ਕੀਤੇ, ਅਰਦਾਸ ਕੀਤੀ ਗਈ। ਗੁਰੂ ਸਵਾਰਿਓ, ਭਾਈ ਸਾਹਿਬ ਜੀ ਨੇ ਰੋਜ਼ ਹੀ ਹੁਣ ਪ੍ਰਸ਼ਾਦੇ ਲੈ ਕੇ ਜਾਣੇ ਕਰਨੇ। ਇਸੇ ਸਮੇਂ ਦੌਰਾਨ ਇੱਕ ਪੱਟੀ ਦਾ ਨਵਾਬ ਜਿਹਦਾ ਨਾਮ ਹੈ ਜਾਫਰ ਬੇਗ, ਉਹ ਇੱਕ ਮੁਸਲਮਾਨ ਗਰੀਬ ਜਿਹਾ ਮਾਛੀ ਸੀ, ਉਹਦੀ ਬੱਚੀ ਨੂੰ ਚੁੱਕ ਕੇ ਲੈ ਗਿਆ। ਨੌਜਵਾਨ ਬੱਚੀ ਨੂੰ ਉਠਾ ਕੇ ਲੈ ਗਿਆ। ਉਹ ਵਿਚਾਰਾ ਬੜੇ ਥਾਵਾਂ ਤੇ ਖੱਜਲ ਹੁੰਦਾ ਰਿਹਾ, ਪਰ ਕਿਸੇ ਨੇ ਵੀ ਉਹਦੀ ਬਾਂਹ ਨਾ ਫੜੀ। ਆਖਰਕਾਰ ਕਿਸੇ ਨੇ ਕਿਹਾ, ਲਾਹੌਰ ਵੀ ਜਾਇਆ ਪਰ ਕਿਸੇ ਤੇ ਸੁਣਵਾਈ ਨਾ ਹੋਈ। ਕਿਸੇ ਨੇ ਕਹਿ ਦਿੱਤਾ ਕਿ ਸੱਜਣਾ, ਇਸ ਰੂਹ ਜ਼ਮੀਨ ਤੇ ਜੇ ਤੇਰੀ ਕੋਈ ਬਾਂਹ ਫੜ ਸਕਦਾ ਨਾ, ਤੇ ਉਹ ਗੁਰੂ ਨਾਨਕ ਦਾ ਘਰ ਹੀ, ਉਸ ਤੋਂ ਬਾਅਦ ਤੇਰੀ ਕਿਸੇ ਬਾਂਹ ਨਹੀਂ ਫੜਨੀ, ਤੇ ਤੂੰ ਗੁਰੂ ਕੇ ਖਾਲਸੇ ਕੋਲ ਚਲਾ ਜਾ। ਕਹਿਣ ਲੱਗੇ ਕਿ ਖਾਲਸੇ ਕੋਲ ਕਿਵੇਂ ਜਾਊਂ? ਉਹਨਾਂ ਕਿਹਾ, ਤੂੰ ਭਾਈ ਤਾਰੂ ਸਿੰਘ ਕੋਲ ਜਾ, ਤੇ ਭਾਈ ਤਾਰੂ ਸਿੰਘ ਰੋਜ਼ ਪ੍ਰਸ਼ਾਦੇ ਲੈ ਕੇ ਜਾਂਦੇ। ਇਹ ਆਇਆ, ਗਰੀਬ ਜਿਹਾ ਮਾਛੀ ਸੀ, ਕਮਜ਼ੋਰ ਜਿਹਾ, ਇਹ ਆਇਆ, ਇਹਨੇ ਆ ਕੇ ਤੇ ਨਮਸਕਾਰ ਕੀਤੀ, ਫਤਿਹ ਬੁਲਾਈ, ਤੇ ਉਸ ਤੋਂ ਬਾਅਦ ਭਾਈ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਕਿ ਤੂੰ ਦੂਰੋਂ ਚੱਲ ਕੇ ਆਇਆ, ਪਹਿਲਾਂ ਪ੍ਰਸ਼ਾਦਾ ਛਕ। ਪ੍ਰਸ਼ਾਦਾ ਛਕਣ ਲੱਗਾ, ਅਜੇ ਗੱਲ ਕੋਈ ਨਹੀਂ ਕੀਤੀ, ਕਿਉਂਕਿ ਗੁਰਸਿੱਖ ਜਿਹੜੇ ਨਾ, ਉਹਦਾ ਕਰਮ ਹੈ ਕਿ ਜਿਹੜਾ ਵੀ ਆਉਂਦਾ ਉਹਨੂੰ ਪਹਿਲਾਂ ਜਲ ਪਾਣੀ ਪੁੱਛੋ। ਪ੍ਰਸ਼ਾਦਾ ਉਹਦੇ ਅੱਗੇ ਰੱਖਿਆ, ਇੱਕ ਬੁਰਕੀ ਤੋੜੀ ਤੇ ਇਹਦੀਆਂ ਭੁੱਬਾਂ ਨਿਕਲ ਗਈਆਂ। ਭਾਈ ਸਾਹਿਬ ਜੀ ਕਹਿੰਦੇ ਨੇ, ਕਾਰਨ ਕੀ ਹੈ, ਤੂੰ ਬੜਾ ਦੁਖੀ ਨਜ਼ਰ ਆਉਂਦਾ? ਕਹਿਣ ਲੱਗਾ, ਜਿਹਦੀ ਬੱਚੀ ਧੱਕੇ ਨਾਲ ਕੋਈ ਚੁੱਕ ਕੇ ਲੈ ਜਾਏ ਉਹਨੂੰ ਰੋਟੀ ਕਿੱਥੇ ਲੰਘਦੀ? ਪੁੱਛਿਆ ਕਾਰਨ ਕੀ ਹੈ, ਫਿਰ ਉਹਨੇ ਸਾਰੀ ਗੱਲ ਦੱਸੀ ਕਿ ਪੱਟੀ ਦਾ ਨਵਾਬ ਮੇਰੀ ਬੱਚੀ ਨੂੰ ਚੁੱਕ ਕੇ ਲੈ ਗਿਆ। ਭਾਈ ਤਾਰੂ ਸਿੰਘ ਨੇ ਪ੍ਰਸ਼ਾਦੇ ਲੈ ਕੇ ਜਾਣਾ ਸੀ, ਇਸ ਨੂੰ ਵੀ ਨਾਲ ਹੀ ਲੈ ਲਿਆ। ਜਦੋਂ ਪ੍ਰਸ਼ਾਦੇ ਲੈ ਕੇ ਗਏ, ਇੱਕ ਵਿਸਲ ਵਜਾਉਂਦੇ ਸਨ, ਉਹ ਵਿਸਲ ਵਜਾਈ ਤੇ ਸਿੰਘਾਂ ਨੂੰ ਪਤਾ ਲੱਗ ਗਿਆ ਭਾਈ ਤਾਰੂ ਸਿੰਘ ਆ ਗਿਆ। ਸਿੰਘ ਸਾਰੇ ਇਕੱਠੇ ਹੋਏ ਤੇ ਉਹਨਾਂ ਨੇ ਵੇਖਿਆ ਕਿ ਅੱਜ ਨਾਲ ਕੌਣ ਤੁਰਿਆ। ਬੜੇ ਹੈਰਾਨ ਹੋਏ ਤੇ ਕਹਿਣ ਲੱਗੇ, ਭਾਈ ਜੀ ਇਹ ਕੌਣ ਹੈ? ਉਹਨਾਂ ਕਿਹਾ, ਜੀ ਇੱਕ ਮੁਸਲਮਾਨ ਹੈ। ਵੇਖੋ, ਖਾਲਸੇ ਦੇ ਵਿੱਚ ਕੋਈ ਜਾਤ ਬਰਾਦਰੀ ਦਾ ਭੇਦਭਾਵ ਨਹੀਂ, ਇਹ ਸਮੁੱਚੀ ਮਾਨਵਤਾ ਵਾਸਤੇ ਹੈ ਖਾਲਸਾ ਪੰਥ। ਉਹਨਾਂ ਨੇ ਕਿਹਾ, ਇੱਕ ਗਰੀਬ ਮੁਸਲਮਾਨ ਹੈ, ਮਾਛੀ ਏ, ਇਹਦੀ ਬੱਚੀ ਨੂੰ ਨਵਾਬ ਚੁੱਕ ਕੇ ਲੈ ਗਿਆ, ਵਿਚਾਰਾ ਬੜੇ ਥਾਵਾਂ ਤੇ ਖੱਜਲ ਹੋ ਕੇ ਆ ਗਿਆ, ਪਰ ਇਹਦੀ ਕਿਸੇ ਨੇ ਬਾਂਹ ਫੜੀ। ਮੈਂ ਤੁਹਾਡੀ ਸ਼ਰਨ ਵਿੱਚ ਲੈ ਕੇ ਆਇਆ, ਇਹ ਖਾਲਸੇ ਦੀ ਸ਼ਰਨ ਆਇਆ ਤੇ ਫੈਸਲਾ ਤੁਹਾਡੇ ਹੱਥ ਵਿੱਚ, ਤੁਸੀਂ ਕਿਵੇਂ ਕਰ। ਸਿੰਘਾਂ ਦਾ ਕਿਰਦਾਰ ਕੈਸਾ ਸੀ? ਕਹਿਣ ਲੱਗੇ, ਭਾਈ ਜੀ ਜੇ ਇਹ ਗੁਰੂ ਕੇ ਖਾਲਸੇ ਦੀ ਸ਼ਰਨ ਵਿੱਚ ਆਇਆ ਨਾ, ਤੇ ਫਿਰ ਪ੍ਰਸ਼ਾਦੇ ਪਹਿਲਾਂ ਇੱਥੇ ਰੱਖ ਦਿਓ, ਇਹਦੀ ਬੱਚੀ ਨੂੰ ਛਡਾ ਕੇ ਲਿਆਵਾਂਗੇ, ਪ੍ਰਸ਼ਾਦਾ ਫਿਰ ਛਕਿਆ ਜਾਏਗਾ। ਉਹਦੀ ਬੱਚੀ ਨੂੰ ਛਡਾ ਕੇ ਲਿਆਂਦਾ, ਸ਼ਹੀਦੀਆਂ ਹੋਈਆਂ, ਫਿਰ ਆ ਕੇ ਪ੍ਰਸ਼ਾਦਾ ਛਕਿਆ। ਇਹ ਖਬਰਾਂ ਵੀ ਪਹੁੰਚ ਗਈਆਂ ਜ਼ਕਰੀਆ ਖਾਨ। ਦੂਜੀ ਬੇਨਤੀ ਕਿ ਹਰ ਭਗਤ ਨਰਿੰਜਣੀਏ ਵਰਗੇ, ਉਹਨੇ ਜਾ ਕੇ ਵੀ ਲੂਤੀ ਲਾਈ। ਕਹਿਣ ਲੱਗਾ, ਜ਼ਕਰੀਆ ਖਾਨ ਕਹਿੰਦਾ ਕਿ ਮੈਂ ਬੜੇ ਮਾਰ ਮਾਰ ਕੇ ਵੇਖੇ ਨੇ, ਇਹਨੇ ਲਗਭਗ 10,000 ਤੋਂ ਵੱਧ ਸਿੰਘ ਸ਼ਹੀਦ ਕੀਤਾ ਸੀ। ਜ਼ਕਰੀਆ ਖਾਨ ਕਹਿਣ ਲੱਗਾ, ਮੈਂ ਇੰਨਾ ਅਤਿਆਚਾਰ ਕਰਕੇ ਵੇਖ ਲਿਆ ਪਰ ਇਹ ਫਿਰ ਵੀ ਨਹੀਂ ਮੁੱਕਦੇ, ਕਾਰਨ ਕੀ ਹੈ? ਉਹਨੇ ਕਿਹਾ ਜਿੱਥੇ ਤੂੰ ਤੇ ਕੇਵਲ ਕਹਿੰਦੇ ਨੇ ਲੀਕ ਨੂੰ ਹੀ ਪਿੱਟਦਾ ਰਹਿੰਦਾ, ਅਸਲੀ ਸੱਪ ਤੇ ਜਿਹੜੇ ਨੇ ਉਹ ਤੇ ਬਾਹਰ ਨੇ। ਪੁੱਛਿਆ ਉਹ ਕੌਣ? ਕਹਿਣ ਲੱਗਾ ਭਾਈ ਤਾਰੂ ਸਿੰਘ ਵਰਗੇ, ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਪਹੁੰਚਾਉਂਦੇ ਨੇ। ਬੜਾ ਭਖਾਇਆ, ਬੜਾ ਵਿਰੋਧ ਵਿੱਚ ਬੋਲਿਆ ਔਰ ਇਹ ਆਰਡਰ ਕਰ ਦਿੱਤਾ ਇਹਨੇ, ਕਹਿਣ ਲੱਗਾ ਕਿ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ। ਭਾਈ ਤਾਰੂ ਸਿੰਘ ਖੇਤਾਂ ਦੇ ਵਿੱਚ ਨੇ, 20 ਬੰਦੇ ਆਏ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਔਰ ਉਹਨਾਂ ਦੇ ਵਿੱਚ ਕਹਿੰਦੇ ਨੇ ਉੱਚੇ ਅਹੁਦਿਆਂ ਵਾਲੇ ਸਿਪਾਹੀ ਸਾਰੇ ਨਾਲ ਸਨ। ਆ ਕੇ ਤੇ ਇਹਨਾਂ ਨੇ ਬੜੇ ਰੋਹਬ ਨਾਲ ਭਾਈ ਤਾਰੂ ਸਿੰਘ ਜੀ ਦੀ ਮਾਤਾ ਨੂੰ ਪੁੱਛਿਆ, ਕਹਿਣ ਲੱਗੇ ਤਾਰੂ ਸਿੰਘ ਕਿੱਥੇ ਹੈ? ਤੇ ਮਾਤਾ ਜੀ ਨੇ ਬੜੇ ਪਿਆਰ ਨਾਲ ਕਿਹਾ, ਪੁੱਤਰ ਆਓ, ਗੁਰਸਿੱਖਾਂ ਦੇ ਘਰ ਆਏ ਹੋ, ਬੈਠੋ, ਮੈਂ ਪ੍ਰਸ਼ਾਦਾ ਤਿਆਰ ਕੀਤਾ, ਪਹਿਲਾਂ ਪ੍ਰਸ਼ਾਦਾ ਪਾਣੀ ਛਕੋ, ਜਲ ਪਾਣੀ ਛਕੋ। ਕਹਿਣ ਲੱਗੇ ਅਸੀਂ ਪ੍ਰਸ਼ਾਦਾ ਛਕਣ ਨਹੀਂ ਆਏ, ਤੇਰੇ ਮੁੰਡੇ ਨੂੰ ਫੜਨ ਆਇਆ। ਇੱਕ ਵਿੱਚੋਂ ਕਹਿੰਦਾ ਕਿ ਵੇਖਿਓ ਕਿਤੇ ਮਾਈ ਨਾਲ ਗੱਲਾਂ ਨਾ ਕਰੋ, ਕਿਤੇ ਦੌੜ ਨਾ ਜਾਏ। ਤੇ ਮਾਤਾ ਨੇ ਗੁੱਸੇ ਵਿੱਚ ਕਿਹਾ, ਕਹਿਣ ਲੱਗੀ ਮੇਰਾ ਪੁੱਤਰ ਕੋਈ ਚੋਰ ਨਹੀਂ ਜਿਹੜਾ ਦੌੜ ਕੇ ਜਾਏਗਾ। ਖੇਤਾਂ ਵਿੱਚ ਗਿਆ, ਹੁਣੇ ਆ ਜਾਣ। ਭਾਈ ਤਾਰੂ ਸਿੰਘ ਆਏ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਤੁਹਾਡੇ ਗ੍ਰਿਫਤਾਰੀ ਦੇ ਆਰਡਰ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ, ਪਹਿਲਾਂ ਤੇ ਕਹਿੰਦੇ ਨੇ ਕਿ ਉਹਨਾਂ ਦੀ ਭੈਣ ਨੂੰ ਤੇ ਮਾਤਾ ਨੂੰ ਵੀ ਗ੍ਰਿਫਤਾਰ ਕਰਨ ਲੱਗੇ, ਪਰ ਨਗਰ ਦੇ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਕੀਤਾ। ਕਹਿਣ ਲੱਗੇ ਇਹ ਸਾਰੇ ਪੂਰੇ ਨਗਰ ਦੀ ਭੈਣ ਹੈ, ਜੇ ਇਸ ਨੂੰ ਗ੍ਰਿਫਤਾਰ ਕਰਨਾ ਤੇ ਫਿਰ ਅਸੀਂ ਆਪਣਾ ਆਪਾ ਕੁਰਬਾਨ ਕਰ ਦਿਆਂਗੇ। ਉਸ ਵੇਲੇ ਕਹਿੰਦੇ ਨੇ ਫਿਰ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਤੇ ਲੈ ਕੇ ਚੱਲੇ। ਗੁਰੂ ਸਵਾਰਿਓ, ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਭੈਣ ਬੜੇ ਪਿਆਰ ਨਾਲ ਆਪਣੇ ਵੀਰ ਨੂੰ ਮਿਲੀ ਏ। ਇੱਕ ਸ਼ਾਇਰ ਨੇ ਬੜਾ ਸੁੰਦਰ ਨਕਸ਼ਾ ਖਿੱਚਿਆ, ਉਹ ਕਹਿੰਦੇ ਨੇ ਕਿ ਤਾਰੂ ਸਿੰਘ ਨੂੰ ਕਹਿੰਦੇ ਨੇ ਫੜਨ ਵੇਲੇ ਆਈ ਫੌਜ ਤਲਵਾਰਾਂ ਤੇ ਤੀਰਾਂ ਦੇ ਨਾਲ, ਇਹ ਵੀ ਕਹਿੰਦੇ ਨੇ ਲਾਈਓ ਨੇ ਸੂਰਮੇ ਨੂੰ ਹੱਥ ਕੜੀ ਤੇ ਬੇੜੀ ਜੰਜੀਰਾਂ ਦੇ ਨਾਲ, ਇਹ ਵੀ ਦੱਸਦਾ ਕੋਈ ਪਈ ਗਾਲ ਉਹਦੇ ਇੱਕੋ ਕੁੜਤੀ ਅੱਧ ਬਾਹੀ ਸੀ ਲੀਰਾਂ ਦੇ ਨਾਲ, ਇਹ ਵੀ ਕਿਸੇ ਸਿਆਣੇ ਨੇ ਦੱਸਿਆ ਏ ਲੱਗੀ ਭੁੱਖ ਸੀ ਉਹਨੂੰ ਵਹੀਰਾਂ ਦੇ ਨਾਲ, ਪਰ ਉਹਦੇ ਮੱਥੇ ਤੇ ਵੱਟ ਕੋਈ ਗਮਾਂ ਵਾਲਾ, ਇਹ ਪਰ ਕਿਸੇ ਸਿਆਣੇ ਨੇ ਦੱਸਿਆ ਨਹੀਂ, ਅੱਜ ਤੱਕ ਕਿਸੇ ਤਾਰੀਖ ਵਿੱਚ ਨਹੀਂ ਪੜਿਆ ਕਿ ਉਹ ਮਰਨ ਵੇਲੇ ਖੇਡ ਖੇਡ ਹੱਸਿਆ ਨੇ। ਤਾਰੂ ਸਿੰਘ ਨੂੰ ਬੰਨ ਕੇ ਲੈ ਚੱਲੇ, ਗਲਬਾ ਪੈ ਗਿਆ ਜਦੋਂ ਤਕਦੀਰ ਦਾ ਏ, ਟੁੱਟੀ ਸਾਂਝ ਜਵਾਨ ਦੀ ਪਿੰਡ ਨਾਲੋਂ, ਟੁੱਟੇ ਸਾਕ ਜੋ ਜਿੰਦ ਸਰੀਰ ਦਾ ਏ, ਫਿਰ ਤਾਂਹੀਓ ਟਾਕਰਾ ਗਲੀ ਵਿੱਚ ਹੋ ਜਾਂਦਾ ਹੈ, ਜਾਂਦੇ ਜਾਂਦਿਆਂ ਭੈਣ ਤੇ ਵੀਰ ਦਾ ਏ, ਵਹਿੰਦੇ ਸਾਰ ਹੀ ਭੈਣ ਨੂੰ ਸਮਝ ਆ ਗਈ ਮੇਲਾ ਇਹੋ ਹੀ ਸਾਡਾ ਅਖੀਰ ਦਾ ਏ। ਫਿਰ ਭੁੱਬਾਂ ਮਾਰ ਕੇ ਵੀਰ ਨੂੰ ਕਹਿਣ ਲੱਗੀ, ਅਚਨ ਚੇਤ ਤੁਰਿਓ ਕਿਹੜੇ ਦਾ ਚੰਨਾ, ਕਿਉਂਕਿ ਅਜੇ ਭਾਈ ਤਾਰੂ ਸਿੰਘ ਦੀ ਸ਼ਾਦੀ ਨਹੀਂ ਸੀ ਹੋਈ। ਭੁੱਬਾਂ ਮਾਰ ਕੇ ਵੀਰ ਨੂੰ ਕਹਿਣ ਲੱਗੀ, ਅਚਨ ਚੇਤ ਤੁਰਿਓ ਕਿਹੜੇ ਦਾ ਚੰਨਾ, ਵੇ ਮੈਂ ਸਹਿਕ ਗਈ ਅੱਜ ਤੱਕ ਨਹੀਂ ਲੱਥਾ ਮੇਰਾ ਘੋੜੀਆਂ ਗਾਉਣ ਦਾ ਚਾਹ ਚੰਨਾ, ਵਗਦੇ ਜ਼ੁਲਮ ਤੇ ਜਬਰ ਦੇ ਝੱਖੜਾਂ ਚ ਤੈਨੂੰ ਲੱਗੇ ਨਾ ਤੱਤੜੀ ਵਾ ਚੰਨਾ, ਅੰਮੀ ਜੰਮੀ ਵਸੇ ਦੁਨੀਆਂ ਆਪਣੀ ਏ, ਤਾਕ ਜੱਗ ਤੇ ਭੈਣ ਭਰਾ ਚੰਨਾ, ਕੱਚੀ ਲਿੱਲ ਵਾਂਗੂ ਟੁੱਟ ਪੈਣ ਲੱਗਾ, ਅਜੇ ਮੇਵਾ ਪਿਆਰ ਦਾ ਪੱਕਣਾ ਸੀ, ਗਾਨਾ ਮੌਤ ਦਾ ਹੁਣੇ ਹੀ ਬੰਨ ਬੈਠਾ ਮੈਂ ਤੇ ਚੂੜਾ ਭਰਜਾਈ ਦਾ ਤੱਕਣਾ ਸੀ, ਸਭੋ ਸਾਕ ਚੰਗੇਰੇ ਨੇ ਜੱਗ ਉੱਤੇ, ਪਰ ਭੈਣਾਂ ਜਿਗਰ ਦਾ ਸਾਕ ਅਖਵਾਉਂਦੀਆਂ ਨੇ, ਚੰਨ ਵੀਰ ਨਾ ਰਤਾ ਕੋ ਨਜ਼ਰ ਆਵੇ, ਭੈਣਾਂ ਅੰਨੀਆਂ ਹੋ ਜਾਂਦੀਆਂ ਨੇ, ਬੰਨੇ ਗਏ ਨੂੰ ਜਰਾ ਕੁ ਦੇਰ ਹੋ ਜਾਏ, ਬਹਿ ਬਹਿ ਰਾਵਾਂ ਤੇ ਔਸੀਆਂ ਪਾਉਂਦੀਆਂ ਨੇ, ਟੁੱਕਾ ਟੁੱਕ ਨਗੁਣਾ ਵੀ ਖਾਣ ਲੱਗਣ ਉਹ ਵੀ ਕੱਲੀਆਂ ਕਦੇ ਨਾ ਖਾਂਦੀਆਂ। ਕਹਿਣ ਲੱਗੀ ਮੇਰੇ ਤੁਲੇ ਦੇ ਕੱਲੇ ਮਹਾਣਿਆ ਵੇ, ਤੂੰ ਤੇ ਮੌਤ ਦੀ ਨੈ ਵਿੱਚ ਤਰ ਚੱਲਿਆ, ਕਲਗੀ ਧਰ ਦੇ ਕਲਗੀ ਵਾਲੇ ਦੀ ਅੱਖ ਦੇ ਚਾਨਣਾ ਵੇ, ਅੱਜ ਭੈਣ ਨੂੰ ਅੰਨਿਆ ਕਰ ਚੱਲਿਆ। ਪਰ ਇੱਕ ਗੱਲ ਕਹੀ ਭੈਣ ਨੇ, ਇੱਕ ਹੌਸਲਾ ਦਿੱਤਾ, ਇੱਕ ਦਲੇਰੀ ਦਿੱਤੀ ਏ। ਕਹਿਣ ਲੱਗੀ ਐ ਪਰ ਵੀਰ ਵੇ ਹੌਸਲਾ ਕਾਇਮ ਰੱਖੀ, ਉੱਕਾ ਡਰੀ ਨਾ ਤੈਨੂੰ ਡਰਾਣਗੇ ਓ, ਇਹ ਵੀ ਚਰਜ ਨੇ ਗੱਲ ਤੂੰ ਸੱਚ ਜਾਣੀ, ਬੰਦ ਬੰਦ ਵੀ ਅੱਡ ਕਰਵਾਣਗੇ ਓ, ਜੀਭ ਸੜੇ ਮੇਰੀ ਮੈਂ ਨਹੀਂ ਆਖ ਸਕਦੀ, ਤੇਰੇ ਚਰਖੀ ਤੇ ਤੂੰਬੇ ਅਡਾਣਗੇ ਓ ਇਹ ਵੀ ਕਰਨ ਤਾਂ ਵੀ ਵੱਡੀ ਗੱਲ ਕੋਈ ਨਹੀਂ ਤੈਨੂੰ ਆਰੇ ਦੇ ਨਾਲ ਚਰਾਣਗੇ ਓ ਮੇਰਾ ਭਰਮ ਨਾ ਕਰੀ ਮੈਂ ਸਮਝ ਲਾਂਗੀ ਤੈਨੂੰ ਪਿਤਾ ਮੇਰਾ ਨਾਲ ਹੀ ਲੈ ਗਿਆ ਸੀ ਐ ਪਰ ਇਹ ਨਾ ਸੁਣਾ ਕਿ ਮਰਨ ਵੇਲੇ ਮੱਥੇ ਵੱਟ ਭਰਾ ਦੇ ਪੈ ਗਿਆ ਸੀ ਬੜੇ ਕਮਾਲ ਦੇ ਬਚਨ ਤੇਰੇ ਬਿਨਾ ਜਹਾਨ ਉਜਾੜ ਹੋਣਾ ਕਰਸੀ ਘਰ ਬੂਆ ਪਾਂ ਪਾਂ ਚੰਨਾ ਤੇਰੀ ਰੱਤ ਦੇ ਨਾਲ ਹੀ ਚਮਕਣਾ ਸੀ ਐ ਪਰ ਇਸ ਖੁਣ ਵਾਦੇ ਦਾ ਨਾ ਚੰਨਾ ਮਤਾਂ ਘਾਬਰੇ ਜਦੋਂ ਦਬਾ ਪਾਣੀ ਤੈਨੂੰ ਪਈ ਸਮਝਾਂਦੀਆਂ ਤਾਂ ਚੰਨਾ ਕਰੀ ਨਾ ਜੇ ਆਖਣੀ ਧਰਮ ਛੱਡ ਦੇ ਪੁੱਛਣ ਮਰਨਾ ਹੀ ਆਖ ਦਈ ਹਾਂ ਚੰਨਾ ਕਹਿਣ ਲੱਗੀ ਵੀਰਾ ਆਪਣੀ ਜਿੰਦ ਤੇ ਖੇਡ ਕੇ ਵੀ ਜੇ ਤੂੰ ਹਿੰਦ ਦਾ ਕੁਝ ਸਵਾਰ ਲਏਗਾ ਨਾਲੇ ਹੋਏਗਾ ਮਾਂ ਦਾ ਦੁੱਧ ਸਫਲਾ ਇੱਕੀ ਕੁਲਾਂ ਸਾਡੀਆਂ ਤਾਰ ਦੇਗਾ ਭਾਈ ਤਾਰੂ ਸਿੰਘ ਨੇ ਫਿਰ ਆਪਣੀ ਭੈਣ ਨੂੰ ਜਿਹੜਾ ਜਵਾਬ ਦਿੱਤਾ ਹੈ ਨਾ ਆਖਰੀ ਲਾਈਨਾਂ ਚ ਮੈਂ ਤੁਹਾਡੀ ਨਜ਼ਰ ਕਰ ਰਿਹਾ
ਅੱਗੋਂ ਹੱਸ ਕੇ ਜ਼ਿੰਦਾ ਸ਼ਹੀਦ ਕਹਿੰਦਾ ਉੱਕਾ ਭੈਣ ਜੀ ਮੈਂ ਚੁਰਾਂ ਚੱਕਾਂਗਾ ਨਾ ਹੋਵੇ ਸੱਤਾਂ ਵਲੈਤਾਂ ਦੀ ਬਾਦਸ਼ਾਹੀ ਕਦੇ ਪਰਤ ਕੇ ਉਧਰੋਂ ਤੱਕਾਂਗਾ ਨਾ ਸਿਦਕੀ ਸਿੱਖ ਵਾਂਗੂ ਛਾਤੀ ਡਾ ਦਿਆਂਗਾ ਕਦੇ ਵਾਰ ਨੂੰ ਪਿੱਠ ਤੇ ਡੱਕਾਂਗਾ ਨਾ ਜੱਫੇ ਮਾਰਾਂਗਾ ਯਾਰੀਆਂ ਚਰਖੀਆਂ ਨੂੰ ਆਈ ਮੌਤ ਤਾਈ ਪਿੱਛੇ ਧੱਕਾਂਗਾ ਨਾ ਲੋਕੀ ਕਹਿੰਦੇ ਨੇ ਰੰਬੀ ਦੇ ਨਾਲ ਚਿਰਦਾ ਤਾਰੂ ਸਿੰਘ ਗੱਲ ਆਖਰੀ ਕਰ ਰਿਹਾ ਸੀ ਮੇਰੀ ਭੈਣ ਤਾਈ ਲੋਕੋ ਆਖ ਦੇਣਾ ਤੇਰਾ ਵੀਰ ਹੱਸ ਹੱਸ ਕੇ ਮਰ ਰਿਹਾ ਸੀ ਭਾਈ ਤਾਰੂ ਸਿੰਘ ਜਿਨ੍ਹਾਂ ਨੂੰ ਲਾਹੌਰ ਜਦੋਂ ਲਿਜਾਇਆ ਗਿਆ ਤੇ ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਜ਼ਕਰੀਆ ਖਾਨ ਕਹਿਣ ਲੱਗਾ ਕਿ ਤਾਰੂ ਸਿੰਘਾ ਤੇਰੀਆਂ ਸ਼ਿਕਾਇਤਾਂ ਬਹੁਤ ਆਈਆਂ ਨੇ ਪਰ ਮੈਂ ਤੈਨੂੰ ਮਾਫ ਕਰ ਸਕਣਾ ਪਰ ਜੇ ਤੂੰ ਕਿਤੇ ਇਸਲਾਮ ਕਬੂਲ ਕਰ ਲਵੇਂ ਜੇ ਤੂੰ ਇਸਲਾਮ ਵਿੱਚ ਆ ਜਾਵੇਂ ਤੇ ਮੈਂ ਤੈਨੂੰ ਮਾਫ ਕਰ ਦਿਆਂਗਾ ਭਾਈ ਤਾਰੂ ਸਿੰਘ ਨੇ ਕਿਹਾ ਸੀ ਕਹਿਣ ਲੱਗਾ ਕਿ ਪ੍ਰਾਣ ਨਿਕਲ ਸਕਦੇ ਨੇ ਇਹ ਜਿਹੜੀ ਸਿੱਖੀ ਹੈ ਨਾ ਇਹ ਕੇਸਾਂ ਸਵਾਸਾਂ ਨਾਲ ਨਿਭੇਗੀ ਤੇ ਖਿੱਝ ਗਿਆ ਜ਼ਕਰੀਆ ਖਾਨ ਕਹਿਣ ਲੱਗਾ ਜਿਹੜੇ ਕੇਸਾਂ ਦੀ ਤੂੰ ਗੱਲ ਕਰਨਾ ਨਾ ਮੈਂ ਜੁੱਤੇ ਮਾਰ ਮਾਰ ਕੇ ਤੇਰੇ ਕੇਸ ਲਾ ਦਿਆਂਗਾ ਭਾਈ ਤਾਰੂ ਸਿੰਘ ਨੂੰ ਕਿਹਾ ਸੀ ਕਹਿਣ ਲੱਗੇ ਮੈਂ ਜੁੱਤੇ ਮਾਰ ਮਾਰ ਕੇ ਤੇਰੇ ਕੇਸ ਲਾ ਦਿਆਂਗਾ ਤੇ ਭਾਈ ਤਾਰੂ ਸਿੰਘ ਨੇ ਅੱਗੋਂ ਕਿਹਾ ਕਹਿਣ ਲੱਗੇ ਕਿ ਤੂੰ ਜੁੱਤੀਆਂ ਨਾਲ ਕੇਸ ਕੀ ਲਾਣੇ ਨੇ ਸੱਜਣਾ ਮੇਰੀ ਇੱਕ ਗੱਲ ਯਾਦ ਰੱਖੀ ਮੈਂ ਜੁੱਤੀ ਦੀ ਨੋਕ ਨਾਲ ਤੈਨੂੰ ਅੱਗੇ ਲਾ ਕੇ ਲੈ ਕੇ ਜਾਵਾਂਗਾ ਇਸ ਸੰਸਾਰ ਤੋਂ ਤੂੰ ਜੁੱਤੀ ਦੀ ਨੋਕ ਨਾਲ ਤੈਨੂੰ ਅੱਗੇ ਲਾ ਕੇ ਲੈ ਕੇ ਜਾਵਾਂਗਾ ਮੈਂ ਉਨ੍ਹਾਂ ਚਿਰ ਪ੍ਰਾਣ ਨਹੀਂ ਤਿਆਗਾਂਗਾ ਔਰ ਗੁਰੂ ਸਵਾਰਿਓ ਭਾਈ ਤਾਰੂ ਸਿੰਘ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਕਿ ਇਨ੍ਹਾਂ ਦੇ ਕੇਸ ਕੱਟ ਦਿੱਤੇ ਜਾਣ ਇਹ ਵੀ ਇਤਿਹਾਸ ਵਿੱਚ ਆਉਂਦਾ ਕਹਿੰਦੇ ਨੇ ਕਿ ਕਿਸੇ ਨਾਈ ਦੀ ਹਿੰਮਤ ਨਾ ਪਈ ਕਿ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਹੱਥ ਲਾਵੇ ਕਿਉਂ ਕਿਉਂਕਿ ਨਾਮ ਬਾਣੀ ਦਾ ਇੰਨਾ ਪ੍ਰਤਾਪ ਸੀ ਤੇ ਕਹਿੰਦੇ ਨੇ ਫਿਰ ਇਹਨਾਂ ਨੇ ਨਾ ਇੱਕ ਮੋਚੀ ਮੰਗਾਇਆ ਮੋਚੀ ਰੰਬੀ ਲੈ ਕੇ ਆਇਆ ਉਹਨੇ ਫਿਰ ਆ ਮੱਥੇ ਦੇ ਉੱਤੋਂ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਮੱਥੇ ਦੇ ਉੱਤੇ ਪਹਿਲਾਂ ਉਹਨੇ ਰੰਬੀ ਲਾ ਕੇ ਤੇ ਪਿੱਛੋਂ ਹਥੌੜੀ ਦੀ ਸੱਟ ਮਾਰ ਕੇ ਇੱਥੋਂ ਜਿਹੜਾ ਸੀ ਨਾ ਕੱਟਣਾ ਸ਼ੁਰੂ ਕੀਤਾ ਭਾਈ ਤਾਰੂ ਸਿੰਘ ਨੂੰ ਕੱਟਦਿਆਂ ਕੰਨਾਂ ਵਾਲੇ ਪਾਸੇ ਦੋਵੇਂ ਪਾਸੇ ਕੱਟਦੇ ਲੈ ਗਏ ਤੇ ਉਸ ਤੋਂ ਬਾਅਦ ਫਿਰ ਭਾਈ ਤਾਰੂ ਸਿੰਘ ਦੇ ਪਿੱਛੋਂ ਗਿੱਚੀ ਵਾਲੇ ਪਾਸਿਓਂ ਜਦੋਂ ਇਹਨਾਂ ਨੇ ਰੰਬੀ ਦੇ ਨਾਲ ਹੌੜੀ ਨਾਲ ਸੱਟਾਂ ਮਾਰ ਕੇ ਤੇ ਪੂਰੀ ਖੋਪੜੀ ਜਿਹੜੀ ਸੀ ਨਾ ਭਾਈ ਤਾਰੂ ਸਿੰਘ ਜੀ ਉਤਾਰ ਦਿੱਤੀ ਸਾਰਾ ਸਰੀਰ ਇਹ ਖੂਨ ਨਾਲ ਲੱਥ ਪੱਥ ਹੋਇਆ ਪਿਆ ਭਾਈ ਤਾਰੂ ਸਿੰਘ ਐਂ ਜਿਵੇਂ ਖੂਨ ਦੇ ਵਿੱਚ ਇਸ਼ਨਾਨ ਕਰਕੇ ਬੈਠੇ ਹੋਣ
ਭਾਈ ਤਾਰੂ ਸਿੰਘ ਦੀ ਖੋਪੜੀ ਲਾਈ ਗਈ, ਪਾਣੀ ਪੜਦੇ ਰਹੇ ਨੇ ਔਰ ਆਪਣੇ ਹੋਸ਼ ਹਵਾਸ ਵਿੱਚ ਰਹੇ। ਕਈ ਵਾਰੀ ਨਹੀਂ ਤੇ ਬੰਦਾ ਜਦੋਂ ਦੁੱਖ ਆਉਂਦਾ ਬੇਹੋਸ਼ ਹੋ ਜਾਂਦਾ। ਹੋਸ਼ੋ ਹਵਾਸ ਵਿੱਚ ਰਹੇ ਔਰ ਬਾਣੀ ਪੜਦੇ ਰਹੇ। ਪਰ ਕੁਦਰਤ ਮਾਲਕ ਦੀ ਸਮਾਂ ਨਹੀਂ, ਮੈਂ ਬਹੁਤਾ ਵਿਸਥਾਰ ਵਿੱਚ ਜਾਵਾਂ। ਜ਼ਕਰੀਆ ਖਾਨ ਨੂੰ ਪੰਨ ਪੈ ਗਿਆ, ਇਹਨੂੰ ਇੰਨੀ ਕੁ ਜ਼ਿਆਦਾ ਪੀੜਾ ਹੋਈ ਕਿ ਕੋਈ ਦਵਾਈ ਅਸਰ ਨਹੀਂ ਪਈ ਕਰਦੀ। ਕਲਪਦਿਆਂ ਇਹਦੇ 8 ਪਹਿਰ ਲੰਘ ਗਏ। ਉਸ ਤੋਂ ਬਾਅਦ ਫਿਰ ਕਹਿੰਦੇ ਨੇ ਸਰਦਾਰ ਸ਼ਬੇਗ ਸਿੰਘ ਇਹਨੂੰ ਬੁਲਾਇਆ ਤੇ ਕਹਿਣ ਲੱਗੇ, ਸਰਦਾਰ ਸ਼ਬੇਗ ਸਿੰਘ ਬਹੁਤ ਪਰੇਸ਼ਾਨ ਆ, ਮੈਨੂੰ ਕਿਸੇ ਤਰ੍ਹਾਂ ਭਾਈ ਤਾਰੂ ਸਿੰਘ ਕੋਲ ਮਾਫ਼ੀ ਦਵਾ। ਭਾਈ ਤਾਰੂ ਸਿੰਘ ਕੋਲ ਗਏ ਭਾਈ ਸ਼ਬੇਗ ਸਿੰਘ ਤੇ ਉਹਨਾਂ ਕਿਹਾ, ਇਸ ਕਾਫਰ ਦਾ ਮੇਰੇ ਸਾਹਮਣੇ ਨਾਂ ਨਾ ਲੈ। ਉਹਨਾਂ ਨੇ ਜਦੋਂ ਜ਼ਿਆਦਾ ਕਿਹਾ ਤੇ ਕਹਿਣ ਲੱਗੇ, ਫਿਰ ਪੰਥ ਖਾਲਸੇ ਕੋਲ ਫੈਸਲਾ, ਤੂੰ ਪੰਥ ਖਾਲਸੇ ਦੀ ਰਾਏ ਲੈ ਲੈ ਉਹ ਕੀ ਕਹਿੰਦੇ ਨੇ। ਫਿਰ ਸਿੰਘਾਂ ਕੋਲ ਗਏ, ਉਹਨਾਂ ਨੇ ਜਾ ਕੇ ਨਾ ਕਹਿੰਦੇ ਨੇ ਫਿਰ ਅਰਦਾਸ ਕੀਤੀ ਤੇ ਅਰਦਾਸ ਕਰਕੇ ਪੰਥ ਨੇ ਫੈਸਲਾ ਕੀ ਕੀਤਾ, ਕਹਿਣ ਲੱਗੇ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਇਹਦੇ ਸਿਰ ਵਿੱਚ ਮਾਰੀ ਜਾਏ। ਜ਼ਕਰੀਆ ਖਾਨ ਦੇ ਸਿਰ ਵਿੱਚ ਜਦੋਂ ਜੁੱਤੀਆਂ ਮਾਰਦੇ ਸਨ ਤੇ ਇਹਨੂੰ ਥੋੜਾ ਥੋੜਾ ਜਿਹੜਾ ਸੀ ਨਾ ਵਾਸ਼ਰੂਮ ਆਉਂਦਾ ਤੇ ਇਹਦਾ ਜਿਹੜਾ ਪੀੜਾ ਜਿਹੜੀ ਉਹ ਰੁਕਦੀ। ਜਿੰਨਾ ਚਿਰ ਜੁੱਤੀਆਂ ਖਾਂਦਾ ਰਿਹਾ ਉਨਾ ਚਿਰ ਇਹਨੂੰ ਆਰਾਮ ਆਉਂਦਾ ਰਿਹਾ। ਔਰ ਇਤਿਹਾਸ ਦੇ ਪੰਨੇ ਦੱਸਦੇ ਨੇ ਕਿ 21 ਦਿਨ ਇਹ ਪਾਪੀ ਜਿਹੜਾ ਇਹਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜਦੀਆਂ ਰਹੀਆਂ ਤੇ ਭਾਈ ਤਾਰੂ ਸਿੰਘ ਪਾਣੀ ਵਿੱਚ ਜੁੜੇ ਰਹੇ। 21 ਦਿਨ ਇਹ ਜੁੱਤੀਆਂ ਖਾਂਦਾ ਰਿਹਾ ਤੇ 21ਵੇਂ ਦਿਨ ਤੋਂ ਬਾਅਦ ਕਹਿੰਦੇ ਨੇ ਜਦੋਂ ਇਹਦੇ ਪ੍ਰਾਣ ਨਿਕਲ ਗਏ ਤੇ ਉਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਆ ਕੇ ਖਬਰ ਦਿੱਤੀ, ਕਹਿਣ ਲੱਗੇ ਭਾਈ ਜੀ ਪਾਪੀ ਨਰਕ ਸੁਧਾਰ ਗਿਆ, ਪਾਪੀ ਤੁਰ ਗਿਆ। ਜਦੋਂ ਇਹ ਸ਼ਬਦ ਸੁਣੇ ਨਾ ਭਾਈ ਤਾਰੂ ਸਿੰਘ ਨੇ ਕਿ ਪਾਪੀ ਚਲਾ ਗਿਆ, ਫਿਰ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਗਏ, ਅਰਦਾਸ ਕੀਤੀ। ਕਹਿਣ ਲੱਗੇ ਕਲਗੀ ਵਾਲਿਆ, ਤੇਰੀ ਕਿਰਪਾ ਦੇ ਨਾਲ ਜਿਹੜਾ ਬਚਨ ਕੱਢਿਆ ਸੀ ਉਹ ਪੂਰਾ ਹੋ ਗਿਆ, ਹੁਣ ਕਿਰਪਾ ਕਰੋ, ਮੈਂ ਵੀ ਇਸ ਪਿੰਜਰੇ ਦੇ ਵਿੱਚੋਂ ਆਜ਼ਾਦ ਹੋਣਾ ਚਾਹੁੰਦਾ। ਤੇ ਉਸ ਵੇਲੇ ਗੁਰੂ ਸਵਾਰਿਓ, ਫਿਰ ਭਾਈ ਤਾਰੂ ਸਿੰਘ ਨੇ ਆਪਣਾ ਇਹ ਸਰੀਰ ਚੋਲਾ ਜਿਹੜਾ ਸੀ ਨਾ ਇਸ ਨੂੰ ਤਿਆਗਿਆ ਔਰ ਸਿੱਖ ਦਾ ਜਿਹੜਾ ਬਚਨ ਸੀ ਉਹ ਪੂਰਾ ਹੋਇਆ। ਮੈਨੂੰ ਮਾਫ਼ ਕਰਿਆ ਜੇ ਅੱਜ ਅਸੀਂ ਕੇਸਾਂ ਦੀ ਮਹਾਨਤਾ ਨੂੰ ਨਹੀਂ ਸਮਝਦੇ, ਅਸੀਂ ਕੇਸਾਂ ਤੋਂ ਮੁਨਕਰ ਹੋਈ ਜਾ ਰਹੇ ਹਾਂ, ਪਰ ਗੁਰੂ ਸਵਾਰਿਓ ਕੇਸ ਗੁਰੂ ਦੀ ਮੋਹਰ ਨੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਜ਼ ਨਾ ਬਾਸ਼ਤ ਈ ਪੰਜ ਮਾਫ, ਕੜਾ ਕਾਰ ਦੋ ਕੱਛ ਕੰਘਾ ਬਿਦਾਂ, ਬਿਲਾ ਕੇਸ ਹੇ ਚਸਤ ਜੁਮਲਾ ਨਿਸ਼ਾਨ। ਕਹਿੰਦੇ ਨੇ ਇਹ ਪੰਜ ਨਿਸ਼ਾਨੀਆਂ ਨੇ, ਇਹਨਾਂ ਦੇ ਵਿੱਚੋਂ ਕੜਾ ਕਾਰ ਦੋ ਕੱਛ ਕੰਘਾ ਬਿਦਾਂ, ਕੜਾ ਹੈ, ਕਿਰਪਾਨ ਹੈ, ਕਸ਼ਹਿਰਾ ਹੈ। ਕਹਿੰਦੇ ਨੇ ਸਾਰੇ ਕੜਾ ਹੈ ਮੁਬਾਰਕ ਨੇ, ਪਰ ਜੇ ਕੇਸ ਨਾ ਹੋਣ ਤੇ ਬਾਕੀਆਂ ਦੀ ਕੌਡੀ ਕੀਮਤ ਨਹੀਂ ਜੇ ਰਹਿ ਜਾਂਦੀ। ਕੋਈ 3.5 ਫੁੱਟੀ ਕਿਰਪਾਨ ਪਾਈ ਫਿਰੇ, ਪਰ ਜੇ ਕੇਸ ਨਹੀਂ ਤੇ ਕਿਸੇ ਨੇ ਖਾਲਸਾ ਨਹੀਂ ਆਖਣਾ। ਇਹ ਤੇ ਸਿੱਖੀ ਜਿਹੜੀ ਇਹ ਕੇਸਾਂ ਦੇ ਨਾਲ ਹੈ। ਦੇ ਕੇ ਕੇਸ ਦਸਮੇਸ਼ ਨੇ ਕਿਹਾ ਮੂੰਹੋਂ, ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰ ਦੇ ਸਦਾ ਖਿਆਲ ਰੱਖਣਾ, ਕਦੇ ਫਿਰਨੀਆਂ ਸਿਰਾਂ ਤੇ ਆ ਰਹੀਆਂ ਨੇ, ਉੱਠੇ ਹੱਥ ਨਾ ਕਿਸੇ ਗਰੀਬ ਉੱਤੇ, ਇਹ ਕੜਾ ਨਹੀਂ ਕੜੀਆਂ ਗਈਆਂ ਮਾਰੀਆਂ ਨੇ, ਕਸ਼ਹਿਰਾ ਕੀ ਇਹ ਜੱਤ ਤੇ ਸੱਤ ਦੇ ਕੇ ਦੇ ਦਿੱਤੀਆਂ ਬਰਕਤਾਂ ਸਾਰੀਆਂ ਨੇ, ਰਹਿਣਾ ਸਦਾ ਮਜ਼ਲੂਮਾਂ ਲਈ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਕੀਤਾ, ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ ਖੰਡੇ ਧਾਰ ਅੰਮ੍ਰਿਤ ਜਿੰਨਾ ਪਾਣ ਕੀਤਾ। ਗੁਰੂ ਸਵਾਰੇ ਉਹਨਾਂ ਦੇ ਨੇੜੇ ਮੌਤ ਵੀ ਨਹੀਂ ਆਉਂਦੀ, ਪਰ ਮੈਨੂੰ ਮਾਫ਼ ਕਰਿਆ ਜੇ ਅੱਜ ਮੇਰੀਆਂ ਭੈਣਾਂ ਆਪਣੇ ਛੋਟੇ ਛੋਟੇ ਬੱਚਿਆਂ ਦੇ ਕੇਸ ਘਟਾ ਕੇ ਨਾ, ਤੇ ਜਿਹੜੇ ਫਿਲਮੀ ਹੀਰੋ ਨੇ ਨਚਾਰ, ਉਹਨਾਂ ਦੇ ਹੇਅਰ ਸਟਾਈਲ ਬਣਾ ਕੇ, ਤੇ ਕਈ ਬੜਾ ਖੁਸ਼ ਹੋ ਕੇ ਕਹਿੰਦੀਆਂ ਨੇ ਕਿ ਅੱਜ ਮੇਰਾ ਪੁੱਤਰ ਮੈਨੂੰ ਬੌਬੀ ਦਿਓਲ ਵਰਗਾ ਨਜ਼ਰ ਆਉਂਦਾ, ਕੋਈ ਆਂਦੀ ਮੈਨੂੰ ਰਿਤਿਕ ਰੋਸ਼ਨ ਵਰਗਾ ਨਜ਼ਰ ਆਉਂਦਾ। ਪਰ ਕੋਈ ਭਾਗਾਂ ਵਾਲੀ ਮਾਂ ਏ ਜਿਹੜੀ ਆਪਣੇ ਪੁੱਤਰ ਦੇ ਸੀਸ ਤੇ ਸੋਹਣੀ ਜੀ ਦਸਤਾਰ ਸਜਾ ਕੇ ਉਹਦਾ ਮੱਥਾ ਚੁੰਮ ਕੇ ਕਹਿੰਦੀ ਹੋਵੇ ਕਿ ਅੱਜ ਮੇਰਾ ਪੁੱਤਰ ਮੈਨੂੰ ਬਾਬਾ ਫਤਿਹ ਸਿੰਘ ਵਰਗਾ ਨਜ਼ਰ ਆ ਰਿਹਾ, ਅੱਜ ਮੈਨੂੰ ਬਾਬਾ ਜ਼ੋਰਾਵਰ ਸਿੰਘ ਵਰਗਾ ਨਜ਼ਰ ਆ ਰਿਹਾ। ਗੁਰੂ ਸਵਾਰਿਓ, ਅੱਜ ਲੋੜ ਹੈ ਕਿ ਜਿਨ ਕਾ ਦਿਨ ਮਨਾਤੇ ਹੋ ਉਨਕਾ ਅਰਸ਼ਾਦਾਤ ਵੀ ਸਮਝੋ, ਜਿਨ ਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ। ਉਹ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਖੋਪੜ ਲਵਾ ਲਿਆ ਪਰ ਆਪਣੇ ਕੇਸ ਕਤਲ ਨਾ ਹੋਣ ਦਿੱਤੇ, ਅੱਜ ਲੋੜ ਹੈ ਆਪਾਂ ਵੀ ਸਾਬਤ ਸੂਰਤ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਸਾਡੇ ਅੰਦਰ ਬਾਣੀ ਵਸ ਜਾਏ ਤੇ ਸਾਡੇ ਕੋਲ ਬਾਹਰ ਬਾਣਾ ਹੋਵੇ। ਕਈ ਮੇਰੇ ਵੀਰ ਅੰਮ੍ਰਿਤ ਛਕਣ ਲਈ ਕਹੀਏ ਤੇ ਕਹਿੰਦੇ ਨੇ ਜੀ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ, ਬੰਦੇ ਦਾ ਮਨ ਸਾਫ਼ ਹੋਣਾ ਚਾਹੀਦਾ। ਤੇ ਮੈਨੂੰ ਅੱਜ ਤੱਕ ਨਹੀਂ ਜੇ ਸਮਝ ਆਈ ਕਿਹੜਾ ਮੀਟਰ ਲਾ ਕੇ ਵੇਖ ਲੈਂਦੇ ਨੇ ਕਿ ਇਹਦਾ ਮਨ ਸਾਫ਼ ਹੈ। ਕਲਗੀ ਵਾਲੇ ਪਾਤਸ਼ਾਹ ਦਾ ਮਨ ਸਾਫ਼ ਨਹੀਂ ਸੀ ਜਿੰਨਾ ਆਪ ਝੋਲੀ ਅੱਡ ਕੇ ਅੰਮ੍ਰਿਤ ਦੀ ਦਾਤ ਮੰਗੀ। ਗੁਰੂ ਸਵਾਰਿਓ, ਲੋੜ ਹੈ ਆਪਾਂ ਵੀ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣੇਗੀ, ਭੁੱਲਾਂ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਔਰ ਗੁਰੂ ਸਵਾਰਿਓ, ਅਰਦਾਸ ਹੈ ਇਹ ਸਾਵਣ ਦਾ ਮਹੀਨਾ ਸਾਰਿਆਂ ਲਈ ਖੁਸ਼ੀਆਂ ਤੇ ਖੇੜਿਆਂ ਭਰਿਆ ਬਤੀਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।